ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਆਵਾਜ਼ ਸੈੱਟ ਕਰ,
ਸਤਨਾਮ ਵਾਹਿਗੁਰੂ,
ਵਿਧਾਨ ਨਹੀਂ ਪੂਜਦੀ ਪਈ, ਆਵਾਜ਼ ਦੀ ਹੋਣੀ ਚਾਹੀਦੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਭਾਉ ਭਗਤ ਕਾ ਸੁਜਾਨ, ਤਾ ਕਾ ਅਚਰਜ ਕਾਹੋ, ਜੋ ਜਲ ਜਲ ਮਹਾ ਪਾਸ ਨਾਨਕ ਸਾ, ਤਿਉਂ ਧੁਰ ਮਿਲਿਓ ਜੋ ਲਾਹੋ, ਜੋ ਜਨ ਭਾਉ ਭਗਤ ਕਾ ਸੁਜਾਨ, ਤਾ ਕਾ ਅਚਰਜ ਕਾਹੋ, ਜੋ ਜਲ ਜਲ ਮਹਾ ਪੈਸ ਨਾਨਕ ਸਾਹ, ਤਿਉਂ ਢੋਰ ਮਿਲਿਓ ਜੋ ਲਾਹੋ, ਹਰ ਕੇ ਲੋਗਾ ਮੈਂ ਤਾ ਮਤ ਕਾ ਭੋਰਾ, ਜੋ ਤਨ ਕਾਸੀ ਤਜ ਹੈ ਕਬੀਰਾ, ਰਮਈਆ ਕਹਾ ਲਿਹੋਰਾ, ਰਹਾਉ ਕਹਿਤ ਕਬੀਰਾ, ਸੁਨੋ ਰੇ ਲੋਈ ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਾਰ, ਰਾਮ ਹਿਰਦੈ ਜਾ ਹੋਈ, ਕਹਿਤ ਕਬੀਰਾ ਸੁਨੋ ਰੇ ਲੋਈ ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਾਰ, ਰਾਮ ਹਿਰਦੈ ਜਾ ਹੋਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਹਿਗੁਰੂ, ਸਾਹਿਬ ਜੀਓ, ਦੋਹੇ ਕਰ ਜੋੜ ਮਾਂਗੋ ਇੱਕ ਦਾਨਾ, ਸਾਹਿਬ ਤੁਠੇ ਪਾਵਾਂ, ਸਾਸ ਸਾਸ ਨਾਨਕ ਆਰਾਦੇ, ਆਠ ਪਹਿਰ ਗੁਣ ਗਾਵਾਂ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਪਿਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ, ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮ ਜੋ ਅੱਜ ਸਤਿਗੁਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਨੂੰ ਸਰਵਣ ਕਰਨ ਦੇ ਲਈ ਆਪ ਜੀ ਇਕੱਤਰ ਹੋਏ ਹੋ। ਅੱਜ ਦਾ ਜੋ ਪਾਵਨ ਪਵਿੱਤਰ ਬਚਨ ਹੁਕਮ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ। ਭਗਤ ਜੀ ਦਾ ਇਹ ਅੰਮ੍ਰਿਤ ਬੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਤਨਾਸਰੀ ਦੇ ਅੰਦਰ ਦਰਜ ਹੈ। ਅੱਜ ਦੀ ਜੋ ਅੰਮ੍ਰਿਤ ਵਿਚਾਰ ਦੀ ਵਿਸ਼ਾ ਹੈ ਜੋ ਅੱਜ ਦਾ, ਇਸ ਵਿੱਚ ਇੱਕ ਬਚਨ ਤਾਂ ਭਗਤ ਕਬੀਰ ਸਾਹਿਬ ਜੀ ਕਰ ਰਹੇ ਨੇ ਕਿ ਜਿਸ ਪਰਮਾਤਮਾ ਦੇ ਪਿਆਰੇ ਨੇ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਨੂੰ ਜਾਣ ਲਿਆ ਹੈ, ਉਸ ਵਾਸਤੇ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਕੋਈ ਆਸ਼ਚਰਜ ਬਾਤ ਨਹੀਂ। ਇਹਦਾ ਮਤਲਬ ਕਿ ਜਿਸ ਨੇ ਪ੍ਰੇਮਾ ਭਗਤੀ ਨੂੰ ਜਾਣਿਆ, ਉਹ ਵਾਸ਼ਨਾਵਾਂ ਤੋਂ ਬੰਧਨਾਂ ਤੋਂ ਮੁਕਤ ਹੋ ਕੇ ਪ੍ਰਭੂ ਵਿੱਚ ਅਭੇਦ ਹੋਏਗਾ, ਇਹ ਕੋਈ ਆਸ਼ਚਰਜ ਬਾਤ ਨਹੀਂ, ਇਹਦਾ ਮਤਲਬ ਅਵਸ਼ ਹੋਵੇਗਾ। ਫਿਰ ਆਪਣਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ ਤੇ ਉਸ ਪਾਣੀ ਨੂੰ ਕੋਈ ਪਹਿਚਾਣ ਨਹੀਂ ਸਕਦਾ, ਇਸੇ ਤਰ੍ਹਾਂ ਜੁਲਾਹ ਆਪਣੇ ਆਪ ਨੂੰ ਮੁਖਾਤਬ ਕਰ ਰਹੇ ਨੇ। ਕਹਿੰਦੇ ਨੇ ਉਸ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਹੋ ਗਿਆ ਹਾਂ, ਜਿਵੇਂ ਪਾਣੀ ਤੋਂ ਪਾਣੀ ਵੱਖ ਨਹੀਂ ਹੁੰਦਾ, ਇਸੇ ਤਰ੍ਹਾਂ ਪ੍ਰਭੂ ਦੇ ਅੰਦਰ ਅਭੇਦ ਹੋਈ ਆਤਮਾ ਉਹਨੂੰ ਵਾਹ ਕਿਵੇਂ ਕਰ ਸਕਦਾ ਹੈ ਕੋਈ। ਤੇ ਇਹ ਸ਼ਬਦ ਉਹ ਜੀਵਤ ਰੂਪ ਚ ਕਹਿ ਰਹੇ ਨੇ। ਦੂਸਰਾ ਬਚਨ ਉਹਨਾਂ ਦਾ ਹੈ ਕਿ ਲੋਕ ਮੈਨੂੰ ਸਮਝਦੇ ਨੇ ਮੈਂ ਖੌਲੀ ਮੱਤ ਵਾਲਾ ਹਾਂ, ਮੇਰੇ ਕੋਲ ਇਤਨੀ ਅਕਲ ਨਹੀਂ। ਉਹਦਾ ਇੱਕ ਕਾਰਨ ਦੱਸ ਰਹੇ ਨੇ। ਉਹ ਕਹਿੰਦੇ ਨੇ ਜੇ ਕਾਂਸ਼ੀ ਵਿੱਚ ਤਨ ਛੱਡ ਤਿਆਗ ਦਈਏ ਤੇ ਫਿਰ ਇੱਕ ਅਹਿਸਾਨ ਰਹਿ ਜਾਏਗਾ ਪਰਮਾਤਮਾ ਤੇ। ਇਹਨੂੰ ਸਮਝਣਾ ਥੋੜਾ ਜਿਹਾ ਵਿਚਾਰ ਆਪਾਂ ਅੱਗੇ ਖੁੱਲ ਕੇ ਕਰਾਂਗੇ, ਕਿਉਂਕਿ ਉੱਥੇ ਤਾਂ ਮਨੌਤ ਹੈ ਹਰ ਮਰਨ ਵਾਲੇ ਨੂੰ ਮੁਕਤੀ ਮਿਲੇਗੀ, ਪਾਪੀ ਹੋਵੇ ਕੋਈ ਹੋਵੇ। ਫਿਰ ਕਹਿੰਦੇ ਨੇ ਭਗਤੀ ਦੇ ਅਰਥ ਕੀ ਰਹਿ ਗਿਆ ਕਾਂਸ਼ੀ ਦੀ ਧਰਤੀ ਤੇ, ਬੰਦਗੀ ਦੇ ਅਰਥ ਕੀ ਰਹਿ ਗਿਆ ਕਾਂਸ਼ੀ ਦੀ ਧਰਤੀ ਤੇ। ਤੇ ਫਿਰ ਤਾਂ ਅਸੀਂ ਇਹ ਕਹਾਂਗੇ ਪਰਮਾਤਮਾ ਇੱਥੇ ਤਾਂ ਮੁਕਤੀ ਦਾ ਵਰ ਹੈ, ਇੱਥੇ ਤਾਂ ਮੁਕਤ ਹੋਣਾ ਹੀ ਹੋਣਾ, ਫਿਰ ਤੇਰੀ ਭਗਤੀ ਦੀ ਕੀ ਲੋੜ। ਫਿਰ ਅੱਗੇ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕੋ ਸਮਝੋ, ਜੇ ਅੰਦਰ ਪਰਮਾਤਮਾ ਦੀ ਭਗਤੀ ਹੋਵੇ ਕੀ ਕਾਂਸ਼ੀ ਤੇ ਕੀ ਮਗਰ ਦੀ ਕਲਰੀ ਧਰਤੀ, ਜਿੱਥੇ ਵੀ ਬੰਦਾ ਪ੍ਰਾਣ ਤਿਆਗੇਗਾ ਸੱਚ ਇਹ ਵੇ, ਜਿੱਥੇ ਵੀ ਆਪਣਾ ਟਿਕਾਣਾ ਕਰੇਗਾ ਪਰਮਾਤਮਾ ਦੀ ਭਗਤੀ ਕਰਨ ਵਾਲਾ ਹਰ ਥਾਂ ਤੇ ਹੀ ਮੁਕਤ ਹੋ ਜਾਏਗਾ। ਇਹ ਅੱਜ ਦੀ ਸ਼ਬਦ ਦਾ ਵਿਚਾਰ ਜੋ ਮਰਕਜ਼ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਰ ਸ਼ਬਦ ਲਾਂਗੇ, ਕਿਸੇ 'ਤੇ ਤਰਕ ਕੁਤਰਕ ਨਹੀਂ। ਪਰ ਜੋ ਗੁਰਮਤਿ ਦਾ ਸਿਧਾਂਤ ਹੈ ਉਹਨੂੰ ਲੁਕਾ ਲੈਣਾ ਵੀ ਤਾਂ ਇੱਕ ਗੁਨਾਹ ਹੋਵੇਗਾ। ਆਓ ਸਾਧ ਸੰਗਤ, ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਆਪ ਜਿਤਨੇ ਸਤਿਗੁਰੂ ਦੇ ਸਨਮੁਖ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਰਵਣ ਕਰਨ ਵਾਸਤੇ ਆਏ ਹੋ, ਔਰ ਜਿਤਨੇ ਦੇਸ਼ ਪ੍ਰਦੇਸ਼ ਆਪਣੇ ਘਰਾਂ ਆਪਣੇ ਅਸਥਾਨਾਂ 'ਤੇ ਬੈਠ ਆਪ ਰੋਜ਼ਾਨਾ ਦਰਬਾਰ ਸਾਹਿਬ ਜੀ ਤੋਂ ਲਾਈਵ ਕੀਰਤਨ ਔਰ ਸ਼ਬਦ ਵਿਚਾਰ ਹਰ ਰੋਜ਼ ਸਰਵਣ ਕਰਦੇ ਹੋ, ਕਿਰਪਾਲਤਾ ਕਰੋ, ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਆਪਣੇ ਸ਼ਬਦ ਦੀ ਕਲਾ ਵਰਤਾਓ, ਅੰਦਰ ਦੀ ਨਿਮਰਤਾ ਇਕਾਗਰਤਾ ਦੁਬਦਾ ਦਵੈਸ਼ ਤੋਂ ਬਚਾ ਕੇ ਸਤਿਗੁਰੂ ਆਪ ਪ੍ਰੇਮ 'ਚ ਭਿੱਜ ਕੇ ਵਿੱਚ ਵਰਤ ਕੇ ਕਥਾ ਵਿਚਾਰ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ ਜੀ, ਗੁਰੂ ਬਖਸ਼ੀ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਨ, ਤਾ ਕਉ ਅਚਰਜ ਕਾਹੋ।
ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਸ਼ਬਦ ਦੀਆਂ ਜੋ ਪਹਿਲੀਆਂ ਅੰਮ੍ਰਿਤ ਤੁਕਾਂ ਨੇ ਇਹਦੇ ਵਿੱਚ ਬਖਸ਼ਿਸ਼ ਕੀਤੀ, ਜੋ ਜਨ ਭਾਉ ਭਗਤ ਕਛ ਜਾਣੈ, ਜਿਹੜਾ ਪਰਮਾਤਮਾ ਦਾ ਸੇਵਕ, ਪਰਮਾਤਮਾ ਦਾ ਦਾਸ, ਪਰਮਾਤਮਾ ਦਾ ਜਨ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨੂੰ ਜਾਣਦਾ ਹੈ, ਉਹਦੇ ਲਈ ਸ਼ਬਦ ਵਰਤਿਆ ਤਾਂ ਕੋ ਅਚਰਜ ਕਾਹੋ। ਅਚਰਜ ਦਾ ਅਰਥ ਆਪਾਂ ਕਰਨੇ ਆ ਹੈਰਾਨੀ ਜਨਕ। ਮਹਾਰਾਜ ਕਹਿ ਰਹੇ ਨੇ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣਦਾ ਹੈ, ਉਸ ਦਾ ਅਭੇਦ ਹੋ ਜਾਣਾ ਪ੍ਰਭੂ ਵਿੱਚ, ਉਸ ਦਾ ਲੀਨ ਹੋ ਜਾਣਾ ਪ੍ਰਭੂ ਵਿੱਚ, ਉਸ ਦਾ ਪਰਮਾਤਮਾ ਦੇ ਅੰਦਰ ਸਮਾ ਜਾਣਾ, ਇਹ ਕੋਈ ਅਚਰਜ ਬਾਤ ਤਾਂ ਨਹੀਂ ਨਾ। ਧਿਆਨ ਨਾਲ ਸੁਣਿਓ, ਤਾਂ ਕੋ ਅਚਰਜ ਕਾਹੋ, ਇਹ ਕੀ ਅਚਰਜ ਬਾਤ ਹੈ ਫਿਰ ਕੋਈ? ਇਹਦਾ ਮਤਲਬ ਕਿ ਭਗਤ ਸਾਹਿਬ ਕਹਿ ਰਹੇ ਨੇ ਭਾਈ, ਅਸਲ 'ਚ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣੇਗਾ, ਪ੍ਰੇਮਾ ਭਗਤੀ ਕਰੇਗਾ, ਸੱਚ ਇਹ ਵੇ ਕਿ ਉਹ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋਏਗਾ, ਇਹਦੇ ਵਿੱਚ ਕੋਈ ਹੈਰਾਨੀ ਵਾਲੀ ਬਾਤ ਨਹੀਂ। ਇਹਦਾ ਮਤਲਬ ਇਹ ਹੈ ਕਿ ਉਹ ਅਭੇਦ ਹੋਏਗਾ। ਮੈਂ ਬੇਨਤੀ ਕਰਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਕੱਲ ਵੀ ਇੱਕ ਇਸ਼ਾਰਾ ਕੀਤਾ ਸੀ ਕਿ ਗੁਰਮਤਿ ਵਿੱਚ ਪ੍ਰੇਮਾ ਭਗਤੀ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਹੈ। ਗੁਰੂ ਸ਼ਬਦ ਵਿੱਚ ਹੈ ਹੀ ਪ੍ਰੇਮਾ ਭਗਤੀ ਨੂੰ ਸਭ ਤੋਂ ਉੱਚਾ ਦਰਜਾ। ਸਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨਾਲ ਆਪਾਂ ਹਮ ਕਲਾਮ ਹੋਣਾ ਹੈ, ਜੇ ਅਸੀਂ ਪਰਮਾਤਮਾ ਨਾਲ ਗੱਲਬਾਤ ਕਰਨੀ ਹੈ, ਉਸ ਨਾਲ ਬੋਲ ਕਰਕੇ ਰਿਸ਼ਤਾ ਬਣਾਉਣਾ, ਤੇ ਫਿਰ ਸਾਨੂੰ ਚੇਤੇ ਰੱਖਿਓ ਕਿ ਉਸ ਦੀ ਬੋਲੀ ਕੇਵਲ ਪ੍ਰੇਮ ਹੈ, ਉਸ ਨਾਲ ਗੱਲਬਾਤ ਪਿਆਰ ਵਿੱਚ ਹੀ ਹੋਵੇਗੀ। ਫਿਰ ਇਹਨੂੰ ਥੋੜ੍ਹਾ ਜਿਹਾ ਸਮਝਿਓ, ਨਾ ਤਾਂ ਉਹ ਪਦਾਰਥਾਂ ਨਾਲ ਪਾਇਆ ਜਾ ਸਕਦਾ ਹੈ, ਨਾ ਉਹ ਵਿਚਾਰਾਂ ਨਾਲ ਪਾਇਆ ਜਾ ਸਕਦਾ ਹੈ। ਯਾਦ ਰੱਖਿਓ, ਨਾ ਉਹ ਕੇਵਲ ਕਰਮਾਂ ਨਾਲ ਪਾਇਆ ਜਾ ਸਕਦਾ ਹੈ, ਨਾ ਪਰਿਪੂਰਨ ਪਰਮਾਤਮਾ ਕੇਵਲ ਬਾਹਰਮੁਖੀ ਸਰੀਰ ਦੇ ਝੁਕਣ ਸਜਦੇ ਦੇ ਨਾਲ ਪਾਇਆ ਜਾ ਸਕਦਾ ਹੈ। ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਉਹਨਾਂ ਦੀ ਅਭੇਦਤਾ, ਉਹਦੇ ਤੱਕ ਪਹੁੰਚਣਾ, ਉਹਦੇ ਵਿੱਚ ਲੀਨ ਹੋਣਾ, ਗੁਰਮਤ ਦੇ ਜੋ ਸਿਧਾਂਤ ਹੈ ਉਸ ਅਨੁਸਾਰ ਕੇਵਲ ਪਰਮਾਤਮਾ ਦੀ ਪ੍ਰੇਮਾ ਭਗਤੀ ਪ੍ਰੇਮ ਹੀ ਹੈ। ਥੋੜ੍ਹਾ ਜਿਹਾ ਆਓ ਮੈਂ ਇਹਨਾਂ ਸ਼ਬਦਾਂ ਨੂੰ ਫਿਰ ਦੁਹਰਾ ਦੇਣਾ। ਜੇਕਰ ਕੁਝ ਕਹੇ ਵੀ ਮੈਂ ਪਦਾਰਥਾਂ ਨਾਲ ਪਰਮਾਤਮਾ ਨੂੰ ਪਾ ਲੈਣਾ, ਸੰਸਾਰ ਭਰ ਦੇ ਪਦਾਰਥ ਰੱਬ ਦੇ ਸਾਹਮਣੇ ਰੱਖ ਦੇਈਏ, ਸੰਸਾਰ ਭਰ ਦੇ ਪਦਾਰਥ ਉਸ ਪਰਮਾਤਮਾ ਦੇ ਸਾਹਮਣੇ ਰੱਖੀਏ, ਜੇ ਪਦਾਰਥਾਂ ਨਾਲ ਪਰਿਪੂਰਨ ਪਰਮਾਤਮਾ ਮਿਲਦਾ ਹੁੰਦਾ ਤੇ ਜਿਨ੍ਹਾਂ ਲੋਕਾਂ ਕੋਲ ਪਦਾਰਥਾਂ ਦੀ ਗਿਣਤੀ ਕੋਈ ਨਹੀਂ, ਸੱਚ ਇਵੇਂ ਕਿ ਇਹਨਾਂ ਪਦਾਰਥਵਾਦੀ ਲੋਕਾਂ ਨੇ ਰੱਬ ਨੂੰ ਵੀ ਆਪਣੇ ਘਰ ਵਿੱਚ ਰੱਖਿਆ ਹੋਣਾ ਸੀ, ਪਦਾਰਥ ਨਾਲ ਉਹਦੀ ਪ੍ਰਾਪਤੀ ਨਹੀਂ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਕਿ ਜੇਕਰ ਕੋਈ ਇਹ ਬੰਦਾ ਸੋਚੇ ਆਪਣੀ ਵਿਚਾਰ ਨਾਲ, ਇਕੱਲੀ ਵਿਚਾਰ ਦੇ ਨਾਲ ਵੀ ਉਸਦੀ ਪ੍ਰਾਪਤੀ ਨਹੀਂ, ਆਪਣੀ ਸੋਝ ਨਾਲ ਵੀ ਉਹਦੀ ਪ੍ਰਾਪਤੀ ਨਹੀਂ। ਤੀਸਰੀ ਬੇਨਤੀ ਮੈਂ ਕੀਤੀ ਹੈ ਕਿ ਜੇਕਰ ਕੋਈ ਸੋਚੇ ਮੈਂ ਕਰਮਾਂ ਦੇ ਨਾਲ, ਕਿਉਂਕਿ ਕਰਮ ਫਿਲਾਸਫੀ ਆਪਾਂ ਜਦੋਂ ਪੜ੍ਹਦੇ ਹਾਂ ਤੇ ਦੇਖਦੇ ਹਾਂ ਕਰਮਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਇਕੱਲੇ ਬੰਦੇ ਦੇ ਕਰਮ ਕੁਛ ਨਹੀਂ ਕਰਦੇ ਜੇ ਉਹਦੀ ਕਿਰਪਾ ਨਾ ਵਰਤੇ ਤਾਂ, ਇਕੱਲੇ ਕਰਮਾਂ ਨਾਲ ਵੀ ਪ੍ਰਾਪਤੀ ਨਹੀਂ। ਜੇ ਬੰਦਾ ਬਹੁਤ ਸਾਰੇ ਧਰਮ ਗ੍ਰੰਥ ਪੜ੍ਹ ਲਵੇ ਤੇ ਇਹ ਸੋਚੇ ਮੈਨੂੰ ਇਸ ਪੜ੍ਹਾਈ ਵਿੱਚੋਂ ਮਿਲ ਜਾਏਗਾ, ਪਿਆਰਿਓ ਇਕੱਲੀ ਬਾਹਰ ਦੀ ਪੜ੍ਹਾਈ ਨਾਲ ਵੀ ਨਹੀਂ। ਜੇ ਇਨਸਾਨ ਬਾਹਰ ਮੁਖੀ ਸਰੀਰ ਦੇ ਢਾਂਚੇ ਵਿੱਚ ਸਜਦੇ ਕਰੇ, ਮੱਥਾ ਟੇਕੇ, ਡੰਡੌਤ ਕਰੇ, ਅਸ਼ਟਾਂਗ ਕਰੇ ਕਿ ਪਰਿਪੂਰਨ ਪਰਮਾਤਮਾ ਜੀ ਵਾਹਿਗੁਰੂ ਜੀ, ਇਹ ਇਹਨਾਂ ਇਸ ਚੀਜ਼ ਤਰੀਕੇ ਨਾਲ ਵੀ ਉਹ ਵਸ ਵਿੱਚ ਹੋ ਸਕਦੇ ਨੇ? ਨਹੀਂ। ਆਓ ਥੋੜ੍ਹਾ ਜਿਹਾ ਬਾਣੀ ਵੱਲ ਮੈਂ ਆਪ ਜੀ ਦੀ ਤਵੱਜੋ ਦਵਾਵਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਕਿ ਜਿਸ ਨੇ ਪਰਮਾਤਮਾ ਨਾਲ ਹਮ ਕਲਾਮ ਹੋਣਾ, ਗੱਲਬਾਤ ਕਰਨੀ ਹੈ, ਜਿਸ ਨੇ ਉਹਦੇ ਵਿੱਚ ਅਭੇਦ ਹੋਣਾ, ਉਸ ਨਾਲ ਅਭੇਦ ਹੋਣ ਲਈ ਸਿਰਫ ਇੱਕੋ ਕੇਵਲ ਪ੍ਰੇਮ, ਉਹਨੂੰ ਪਿਆਰ ਸ਼ਬਦ ਕਹਿ ਲਓ, ਉਹਨੂੰ ਭਾਉ ਪਗ ਸ਼ਬਦ ਵਰਤ ਲਈਏ, ਉਸ ਨੂੰ ਅੰਦਰ ਦੀ ਇੱਕ ਖਿੱਚ ਸ਼ਬਦ ਵਰਤ ਲਈਏ, ਅੰਦਰ ਦਾ ਪ੍ਰੇਮ, ਅੰਦਰ ਦੀ ਭਾਵਨਾ ਤੋਂ ਬਿਨਾਂ ਉਸ ਦੀ ਪ੍ਰਾਪਤੀ ਕਿਵੇਂ? ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ 'ਚ ਬਖਸ਼ਿਸ਼ ਵੀ ਕੀਤੀ ਕਿ ਹਜ਼ੂਰ ਨੇ ਪ੍ਰਸ਼ਨੋਤਰੀ ਰੂਪ ਵਿੱਚ ਇਹ ਅੰਮ੍ਰਿਤ ਪੌੜੀ ਦਰਜ ਕਰਦਿਆਂ ਕਿਹਾ, ਕਹਿੰਦੇ ਨੇ ਮੇਰਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਆਪ ਸੱਚ ਹੈ, ਉਹਦਾ ਨਾਮਨਾ, ਉਹਦਾ ਇਨਸਾਫ ਉਹ ਵੀ ਸੱਚ ਹੈ, ਤੇ ਪਰਮਾਤਮਾ ਦੀ ਬੋਲੀ ਕੀ ਹੈ? ਹੁਣ ਆਮ ਤੌਰ 'ਤੇ ਅਸੀਂ ਸ਼ਬਦ ਵਰਤਾਂਗੇ ਉਹ ਸੰਸਕ੍ਰਿਤ 'ਚ ਬੋਲਦਾ ਹੈ, ਕੋਈ ਕਹੇਗਾ ਨਹੀਂ ਉਹ ਅਰਬੀ ਵਿੱਚ ਬੋਲਦਾ ਹੈ, ਕੋਈ ਕਹੇਗਾ ਨਹੀਂ ਪਰਮਾਤਮਾ ਪੰਜਾਬੀ ਵਿੱਚ ਬੋਲਦਾ ਹੈ, ਕੋਈ ਸ਼ਬਦ ਵਰਤੇਗਾ ਪਰਮਾਤਮਾ ਹਿਬਰੂ ਵਿੱਚ ਜਾਂ ਅਸੀਂ ਅੰਗਰੇਜ਼ੀ ਵਿੱਚ ਬੋਲਦਾ ਹੈ। ਗੁਰਮੁਖੋ, ਗੁਰੂ ਨਾਨਕ ਸਾਹਿਬ ਜੀ ਦਾ ਇਹ ਬਖਸ਼ਿਸ਼ ਭਰਿਆ ਬੋਲ ਹੈ ਕਿ ਪਿਆਰਿਆ ਇਹ ਤਾਂ ਅੰਦਰ ਦੀ ਧੁਨੀ ਨੂੰ ਪ੍ਰਗਟ ਕਰਨ ਵਾਲੇ ਅੱਖਰ ਨੇ, ਤੂੰ ਪੰਜਾਬੀ ਕਹਿ ਲੈ, ਤੂੰ ਅਰਬੀ ਕਹਿ ਲੈ, ਤੂੰ ਫਾਰਸੀ ਕਹਿ ਲੈ, ਤੂੰ ਸੰਸਕ੍ਰਿਤ ਕਹਿ ਲੈ, ਤੂੰ ਅੰਗਰੇਜ਼ੀ ਕਹਿ ਲੈ, ਪਰ ਦਰਅਸਲ ਪਰਿਪੂਰਨ ਪਰਮਾਤਮਾ ਦੀ ਬੋਲੀ ਕੇਵਲ ਅੱਖਰ ਨਹੀਂ। ਇਸ ਮੇਰੀ ਬੇਨਤੀ ਨੂੰ ਸੁਣਿਓ, ਇਕੱਲੇ ਅੱਖਰ ਹੀ ਨਹੀਂ, ਪਰਮਾਤਮਾ ਦੀ ਬੋਲੀ ਤਾਂ ਕੇਵਲ ਪ੍ਰੇਮ ਹੈ, ਤੇ ਕਈ ਵਾਰੀ ਪ੍ਰੇਮੀ ਹਿਰਦਾ ਇੰਨਾ ਉਛਾਲੇ ਮਾਰਦਾ, ਉਹਦੇ ਗਲੇ ਚੋਂ ਅੱਖਰ ਨਿਕਲਦੇ ਨਹੀਂ, ਉਹਦੀਆਂ ਅੱਖਾਂ ਦਾ ਪਾਣੀ ਵੀ ਰੱਬ ਵਾਸਤੇ ਬੋਲੀ ਬਣ ਜਾਂਦਾ ਹੈ, ਉਹਦੀ ਬੋਲੀ ਸਿਰ ਪ੍ਰੇਮ ਹੈ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਇਹ ਬਖਸ਼ਿਸ਼ ਭਰੇ ਬਚਨ ਕਹੇ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਵਾਹਿਗੁਰੂ ਜੀ ਸੱਚ ਨੇ, ਉਹਦਾ ਇਨਸਾਫ ਸੱਚ ਹੈ, ਤੇ ਮੇਰੇ ਪਿਆਰੇ ਪਰਮੇਸ਼ਵਰ ਦੀ ਜਿਹੜੀ ਬੋਲੀ ਹੈ, ਭਾਖਿਆ ਹੈ, ਉਹ ਪ੍ਰੇਮ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਪ੍ਰੇਮ ਹੈ ਉਹਦੀ ਬੋਲੀ। ਆਖ ਹੈ ਅਸੀਂ ਰੋਜ਼ ਆਖਦੇ ਹਾਂ, ਮੰਗ ਹੈ ਉਸ ਦੇ ਦਰ ਤੇ, ਅਸੀਂ ਆਂਚਲ ਫੈਲਾ ਕੇ ਝੋਲੀ ਅੱਡ ਕੇ ਰੋਜ਼ ਮੰਗਦੇ ਹਾਂ। ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ, ਅਸੀਂ ਆਖਦੇ ਹਾਂ, ਅਸੀਂ ਮੰਗਦੇ ਹਾਂ, ਤੇ ਪਾਰ ਬ੍ਰਹਮ ਪਰਮੇਸ਼ਵਰ ਸਾਡੇ ਮੰਗਤਿਆਂ ਦੀ ਝੋਲੀ ਵਿੱਚ ਆਪਣੀ ਖੈਰਾਤ, ਆਪਣੀ ਬਖਸ਼ਿਸ਼ ਪਾਉਂਦੇ ਨੇ, ਖੈਰ ਪਾਉਂਦੇ ਨੇ। ਮਹਾਰਾਜ ਇਸ ਤੋਂ ਅੱਗੇ ਬਚਨ ਕਰਦੇ ਨੇ, ਕਹਿੰਦੇ ਉਸ ਪਰਮਾਤਮਾ ਨੂੰ ਜੇ ਪਿਆਰ ਕਰਨਾ ਫਿਰ ਉਹ ਤਰੀਕਾ ਕਿਹੜਾ? ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀਏ? ਜਦੋਂ ਦਿੱਤੀ ਦਾਤਾਂ ਉਹਦੀਆਂ ਨੇ ਤੇ ਫਿਰ ਕਿਹੜੀ ਚੀਜ਼ ਪਰਮਾਤਮਾ ਦੇ ਅੱਗੇ ਰੱਖਣੀ ਚਾਹੁੰਦੇ ਆਪਾਂ? ਫਿਰ ਕਿ ਅੱਗੇ ਰੱਖੀਏ ਦਿਸੈ ਦਰਬਾਰ, ਜਿਸ ਨਾਲ ਉਹਦੇ ਦਰਬਾਰ ਦੀ ਝਲਕ ਦਰਸ਼ਨ ਹੋ ਜਾਣ, ਜਿਸ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਤੇ ਆਪਣੀ ਜ਼ਬਾਨ ਤੋਂ ਕਿਹੜੇ ਬੋਲ ਬੋਲਾਂ, ਮੈਂ ਕਿਹੜੀ ਸ਼ਬਦਾਵਲੀ ਦੀ ਵਰਤੋਂ ਕਰਾਂ, ਜਿਨ੍ਹਾਂ ਬੋਲਾਂ ਨੂੰ ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਪਰਿਪੂਰਨ ਪਰਮਾਤਮਾ ਮੈਨੂੰ ਮੁਹੱਬਤ ਕਰਨ? ਫਿਰ ਮੈਂ ਪੌੜੀ ਸੰਖੇਪ ਜੀ ਆਪ ਨੂੰ ਸਾਂਝ ਪਾ ਲੈਂਦਾ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਤੇ ਮਹਾਰਾਜ ਕਹਿੰਦੇ ਇੱਕ ਕੰਮ ਕਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਸ ਪਰਮਾਤਮਾ ਦੀਆਂ ਵਡਿਆਈਆਂ ਕਰ। ਪਰ ਇਸ ਸਮਝਿਓ ਪ੍ਰੇਮ ਸੰਯੁਗਤ, ਪ੍ਰੇਮ ਨਾਲ ਭਿੱਜ ਕੇ ਦੇਖੋ। ਭਗਤੀ ਸਾਰੇ ਕਰਦੇ ਆ, ਕਈ ਰੁੱਖੇ ਵੀ ਬੜੇ ਮਿਲਦੇ ਆ, ਪਰ ਜਿਸ ਭਗਤੀ ਵਿੱਚ ਪ੍ਰੇਮ ਹੋਵੇਗਾ, ਅੱਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਸ ਨੇ ਵੀ ਪਰਮਾਤਮਾ ਦੀ ਭਗਤੀ ਬਾਰੇ ਕੁਛ ਜਾਣ ਲਿਆ, ਕੋਈ ਅਚਰਜ ਨਹੀਂ ਉਹ ਕਿਸੇ ਜ਼ਾਤ ਵਿੱਚ ਪੈਦਾ ਹੋਵੇ, ਧਰਤੀ ਦੇ ਕਿਸੇ ਖਿੱਤੇ ਵਿੱਚ ਪੈਦਾ ਹੋਵੇ, ਉਹਦੇ ਪਰਿਵਾਰ ਦਾ ਪਿਛੋਕੜ ਕੁਝ ਹੋਵੇ, ਉਹਦੀ ਬੋਲੀ ਕੁਛ ਹੋਵੇ, ਉਹਦਾ ਪਹਿਰਾਵਾ ਕੁਛ ਹੋਵੇ, ਸੱਚ ਇਵੇਂ ਉਹਦੇ ਸਰੀਰ ਦਾ ਰੰਗ ਜੈਸਾ ਮਰਜ਼ੀ ਹੋਵੇ, ਜਿਹਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਜਾਣ ਲਈ, ਅਚਰਜ ਨਹੀਂ ਉਹ ਪਰਮਾਤਮਾ ਵਿੱਚ ਜ਼ਰੂਰ ਮਿਲੇਗਾ। ਮੈਂ ਬੇਨਤੀ ਕੀਤੀ ਕਿ ਉਸ ਸਾਈਂ ਦੀ ਉਹਦੇ ਨਾਲ ਜੇ ਖਾਮ ਕਲਾਮ ਹੋਣਾ ਤੇ ਬੋਲੀ ਪ੍ਰੇਮ। ਇਸ ਤੋਂ ਅਗਲੀ ਬੇਨਤੀ ਮੈਂ ਕਰਦਿਆਂ, ਅਸਲ ਚ ਪ੍ਰੇਮ ਹੈ ਕੀ? ਉਂਝ ਵੈਸੇ ਅਸੀਂ ਪ੍ਰੇਮ ਦੇ ਅਰਥ ਕਰਦੇ ਹਾਂ ਪਿਆਰ, ਮੁਹੱਬਤ, ਸਨੇਹ, ਲਵ ਸ਼ਬਦ ਵਰਤਨੇ। ਮੈਂ ਇੱਕ ਬੇਨਤੀ ਕਰਾਂਗਾ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਅਸਲ ਚ ਪ੍ਰੇਮ ਇੱਕ ਅੰਦਰ ਦੀ ਖਿੱਚ ਹੈ। ਉਂਝ ਤਾਂ ਖਿੱਚ ਵਾਸ਼ਨਾ ਰੂਪ ਵਿੱਚ ਵੀ ਹੁੰਦੀ, ਮੋਹ ਵੀ ਤਾਂ ਇੱਕ ਖਿੱਚ ਹੈ। ਜਿਸ ਖਿੱਚ ਦਾ ਮਾਰਿਆ ਬੰਦਾ ਪਰਿਵਾਰ ਪਿੱਛੇ ਸੰਸਾਰ ਪਿੱਛੇ ਦੌੜਦਾ, ਉਂਝ ਤਾਂ ਹਰ ਜਜ਼ਬੇ ਵਿੱਚ ਖਿੱਚ ਹੈ। ਕਾਮ ਵਿੱਚ ਆਪਣੀ ਖਿੱਚ, ਕ੍ਰੋਧ ਵਿੱਚ ਆਪਣੀ ਖਿੱਚ, ਲੋਭ ਮੋਹ ਅਹੰਕਾਰ, ਇਹ ਸਾਰੀ ਖਿੱਚ ਹੀ ਯਾਦ ਰੱਖੋ। ਪਰ ਜਿਸ ਅੰਦਰ ਇਹ ਮੋਹ ਦੀ ਖਿੱਚ ਪ੍ਰੇਮ ਵਿੱਚ ਬਦਲ ਜਾਏ, ਕਿਉਂਕਿ ਮੋਹ ਵਿੱਚ ਮਮਤਾ ਹੈ ਅਤੇ ਪ੍ਰੇਮ ਦੇ ਅੰਦਰ ਬਿਰਖਾ, ਬੈਰਾਗ ਅਤੇ ਵਾਰਨ ਦੀ ਬਿਰਤੀ ਹੈ। ਅਸਲ 'ਚ ਜਦੋਂ ਅਸੀਂ ਚੁਗਿਰਦੇ ਝਾਤੀ ਮਾਰਨੇ ਆਪਣੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਅਤੇ ਦਾਸ ਨੇ ਕਈ ਵਾਰੀ ਵੈਸੇ ਉਹ ਕਥਾ 'ਚ ਸਾਂਝ ਵੀ ਪਾਈ। ਦੇਖੋ ਹਰ ਚੀਜ਼ ਉਹ ਆਪਣੇ ਕਿਸੇ ਨਾ ਕਿਸੇ ਧੁਰੇ ਨਾਲ ਜੁੜੀ ਹੋਈ, ਉਹਦੇ ਵੱਲ ਤੁਰੀ ਜਾ ਰਹੀ, ਉਹਦੇ ਵੱਲ ਖਿੱਚੀ ਤੁਰੀ ਜਾ ਰਹੀ, ਪਰ ਉਸ ਖਿੱਚ ਨੂੰ ਕੋਈ ਜ਼ੋਰ ਲਾਉਣ ਵਾਲਾ ਨਹੀਂ, ਉਹ ਸੁੱਤੇ ਸਿੱਧ ਹੈ। ਜਿਵੇਂ ਇਹ ਉਦਾਹਰਨ ਮੈਂ ਇੱਕ ਦਿੰਦਾ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਕਿ ਅਸੀਂ ਜ਼ਮੀਨ ਦੇ ਉੱਪਰ ਕਿਸੇ ਵੀ ਧਰਤੀ 'ਤੇ ਅੱਗ ਬਾਲੋ, ਇਸ ਧਰਤੀ ਦੇ ਕਿਸੇ ਵੀ ਖਿੱਤੇ 'ਤੇ, ਆਪ ਜੀ ਦੇਖੋਗੇ ਜਦੋਂ ਅੱਗ ਬਲੇਗੀ ਅਤੇ ਬਲਦੀ ਕੋਈ ਲੱਕੜ ਨੂੰ, ਭਾਵੇਂ ਆਪਾਂ ਉਹਦੇ ਮੂੰਹ ਨੂੰ ਜਿੱਥੇ ਅੱਗ ਲੱਗੀ ਉਹਨੂੰ ਟੇਢਿਆਂ ਥੱਲੇ ਧਰਤੀ ਵੱਲ ਕਰੀਏ, ਕਦੀ ਅੱਗ ਦੀਆਂ ਲਪਟਾਂ ਜ਼ਮੀਨ ਵੱਲ ਜਾਂਦੀਆਂ ਦੇਖੀਆਂ ਨੇ? ਅਸੀਂ ਦੇਖਦੇ ਹਾਂ ਕਿ ਅੱਗ ਭਾਵੇਂ ਦੀਵਾ ਬਾਲੋ, ਲੈਂਪ ਬਾਲੋ, ਭਾਵੇਂ ਕਿਸੇ ਚੀਜ਼ ਨੂੰ ਅੱਗ ਲਾਓ, ਜੇ ਬਲਦੀ ਕੋਈ ਅੱਗ ਦੀ ਲੱਕੜ ਨੂੰ ਆਪਾਂ ਧਰਤੀ ਵੱਲ ਉਹ ਚੁਕਾ ਦਈਏ, ਪਿਆਰਿਓ ਉਹਦੀਆਂ ਚਿੰਗਾਰੀਆਂ ਧਰਤੀ 'ਤੇ ਨਹੀਂ ਡਿੱਗਣੀਆਂ, ਉਹਦੀਆਂ ਲਪਟਾਂ, ਉਹਦੀ ਲੋਜ ਜ਼ਮੀਨ 'ਤੇ ਨਹੀਂ ਜਾਣੀ। ਸੱਚ ਇਵੇ ਕਿ ਉਹਦੇ ਚਿੰਗਾੜੇ, ਉਹਦੀਆਂ ਲਪਟਾਂ, ਉਹਦੀ ਲੋ ਇੱਕੋ ਵੱਲ ਇੱਕੋ ਦਮ ਅਸਮਾਨ ਵੱਲ ਉੱਡੇਗੀ। ਨਿੱਕੇ ਨਿੱਕੇ ਅਣਗਿਣਤ ਚਿੰਗਿਆੜੀਆਂ, ਚਿੰਗਾਰੀਆਂ, ਛੋਲੇ, ਉਹ ਇੱਕੋ ਦਮ ਉੱਡਦੇ ਹੋ ਅਸਮਾਨ ਵੱਲ ਜਾਣਗੇ। ਅਸੀਂ ਕਹਾਂਗੇ ਨਹੀਂ, ਇਹ ਅਸਮਾਨ ਵਾਲੀ ਅੱਗ ਉੱਡਦੀ ਹੁੰਦੀ। ਅਤੇ ਮੈਂ ਬੇਨਤੀ ਕਰਾਂ, ਧਰਤੀ ਵਿੱਚ ਤਾਂ ਗ੍ਰੈਵਿਟੀ ਹੈ, ਧਰਤੀ ਵਿੱਚ ਤਾਂ ਆਕਰਸ਼ਣ ਸ਼ਕਤੀ ਹੈ। ਜੇ ਇੱਕ ਫਲ ਟਾਣੀ ਨਾਲ ਲੱਗਾ ਹੋਇਆ ਧਰਤੀ 'ਤੇ ਡਿੱਗਦਾ ਤਾਂ ਨਿਊਟਨ ਸੋਚੀ ਪੈ ਜਾਂਦਾ ਕਿ ਧਰਤੀ ਵਿੱਚ ਖਿੱਚ ਹੈ, ਇਹ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ, ਤੇ ਫਿਰ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਨੂੰ ਆਪਣੇ ਵੱਲ ਕਿਉਂ ਨਹੀਂ ਖਿੱਚਦੀ, ਅੱਗ ਦੀ ਲਾਟ ਨੂੰ ਆਪਣੇ ਵੱਲ ਕਿਉਂ ਨਹੀਂ ਖਿੱਚਦੀ? ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਸਮਝ ਇਨਸਾਨ ਕਿ ਖਿੱਚ ਕੀ ਚੀਜ਼ ਹੈ। ਅਸਲ ਚ ਨਿੱਕੀ ਤੋਂ ਨਿੱਕੀ ਅੱਗ ਦੀ ਚਿਣਗ ਵੀ ਉਹ ਅਸਮਾਨ ਵੱਲ ਤਾਂ ਉੱਡਦੀ ਹੈ ਕਿਉਂਕਿ ਉਹਦਾ ਮਹਿਬੂਬ, ਉਹਦਾ ਮਰਕਜ਼, ਉਹਦਾ ਧੁਰਾ, ਉਹਦਾ ਆਪਾ, ਉਹ ਅਸਮਾਨ ਦੇ ਵਿੱਚ ਸੂਰਜ ਜਿਹੜਾ ਲੱਟ ਲੱਟ ਕਰਕੇ ਬਲਦਾ ਪਿਆ। ਸੱਚ ਇਹ ਇੱਕ ਨਿੱਕੀ ਜੀ ਚਿੰਗਾੜੀ ਵੀ ਖਿੱਚ ਲੈ ਕੇ ਆਪਣੇ ਸੂਰਜ ਮਹਿਬੂਬ ਤੱਕ ਮਿਲਣਾ ਚਾਹੁੰਦੀ ਏ, ਉਹਨੂੰ ਤਾਂ ਕਿਸੇ ਨੇ ਸਿੱਖਿਆ ਵੀ ਨਹੀਂ ਦਿੱਤੀ, ਪਰ ਅਦ੍ਰਿਸ਼ਟ ਖਿੱਚ ਤਾਂ ਉਹਨੂੰ ਵੀ ਉੱਪਰ ਨੂੰ ਲਿਜਾ ਰਹੀ ਹੈ। ਆਹ ਬੰਦੇ ਨੂੰ ਸਮਝਾਉਣਾ ਪੈਂਦਾ, ਤੂੰ ਪ੍ਰੇਮ ਕਰ ਲੈ। ਮੈਂ ਸਿਰਫ ਉਦਾਹਰਨਾਂ ਥੋੜੀਆਂ ਜੀਆਂ ਦਿਆਂਗਾ, ਤੇ ਅੱਜ ਮੇਰੀ ਇੱਛਾ ਸੀ ਮੈਂ ਭਾਉ ਭਗਤ ਦੀ ਗੱਲ ਸੰਖੇਪ ਜੀ ਜ਼ਰੂਰ ਕਰਕੇ ਜਾਵਾਂ। ਹਜ਼ੂਰ ਨੇ ਕਿਹਾ ਅੱਗ ਦੀ ਨਿੱਕੀ ਜੀ ਚਿਨੰਗ ਸੂਰਜ ਵੱਲ ਜਾ ਰਹੀ ਹੈ ਕਿਉਂਕਿ ਉਹਦਾ ਪਿਆਰਾ ਉਹਨੂੰ ਖਿੱਚ ਰਿਹਾ ਹੈ। ਆਪ ਦੇਖਦੇ ਹੋ ਕਿ ਸਮੁੰਦਰ ਤੋਂ ਪਾਣੀ ਉੱਡਦਾ ਹੈ, ਕਿੰਨੇ ਦਿਨ ਅਸਮਾਨ ਵਿੱਚ ਬੱਦਲਾਂ ਦਾ ਰੂਪ ਧਾਰਨ ਕਰਕੇ ਤੁਰਿਆ ਫਿਰਦਾ, ਅਦ੍ਰਿਸ਼ਟ ਹਵਾ ਵਿੱਚ ਨਵੀਂ ਹੈ। ਪਰ ਉਹੀ ਪਾਣੀ ਜਿਹੜਾ ਸਮੁੰਦਰ ਤੋਂ ਉੱਡਿਆ ਕਈ ਦਿਨ ਅਸਮਾਨ ਵਿੱਚ ਰਹਿੰਦਾ ਹੈ, ਤੇ ਕੁਛ ਦਿਨਾਂ ਤੋਂ ਬਾਅਦ ਉਹ ਪਾਣੀ ਬੂੰਦ ਬੂੰਦ ਕਤਰਾ ਕਤਰਾ ਬਣ ਕੇ ਦੁਬਾਰਾ ਫਿਰ ਧਰਤੀ 'ਤੇ ਡਿੱਗਦਾ, ਅਤੇ ਜਦੋਂ ਉਹ ਪਾਣੀ ਜ਼ਮੀਨ 'ਤੇ ਡਿੱਗਦਾ ਤੇ ਇੱਕੋ ਦਮ ਉਹ ਦਰਿਆ, ਨਦੀ, ਨਾਲੇ ਦਾ ਰੂਪ ਧਾਰਨ ਕਰਕੇ ਰੁਕਦਾ ਨਹੀਂ। ਤੁਸੀਂ ਦੇਖੋ ਬਾਰਿਸ਼ ਹੁੰਦੀ ਕਦੀ ਨਹੀਂ ਕਹਿੰਦੀ ਹੁਣ ਆਰਾਮ ਕਰ ਲਈਏ, ਅਸੀਂ ਸਮੁੰਦਰ ਤੋਂ ਆਈਆਂ ਵਾਂ, ਕਿੰਨੇ ਦਿਨ ਅਸਮਾਨ ਵਿੱਚ ਰਹੀਆਂ ਵਾਂ। ਉਹ ਕਹਿੰਦੇ ਨੇ ਡਿੱਗਦਿਆਂ ਸਾਰ ਇੱਕ ਜਲ ਦਾ ਕਤਰਾ, ਇੱਕ ਬੂੰਦ ਪਾਣੀ ਦੀ ਆਪਣਾ ਸਬਰ ਸ਼ੁਰੂ ਕਰ ਦਿੰਦੀ, ਤੇਜ਼ੀ ਨਾਲ ਉਹ ਪਾਣੀ ਵਹਿਣ ਬਣ ਕੇ, ਪ੍ਰਵਾਹ ਬਣ ਕੇ ਦੌੜਦਾ। ਜੇ ਉਹਨੂੰ ਪੁੱਛੀਏ ਇੰਨੇ ਦਿਨਾਂ ਦਾ ਤੂੰ ਅਸਮਾਨ 'ਚ ਹੁਣ ਟਿਕ ਜਾ, ਤੇ ਉਹ ਪਾਣੀ ਵੀ ਕਹੇਗਾ ਨਹੀਂ, ਇੱਕ ਸਮੁੰਦਰ ਹੈ ਜਿੱਥੋਂ ਮੈਂ ਵਿਛੜਿਆ ਹਾਂ, ਸੱਚ ਐਵੇਂ ਮੇਰੇ ਅੰਦਰ ਦੀ ਖਿੱਚ ਮੇਰੇ ਪਿਆਰੇ ਸ਼ੋਹ ਤੱਕ ਮੈਨੂੰ ਲਿਜਾਣਾ ਚਾਹੁੰਦੀ ਹੈ। ਇੱਕ ਅਦ੍ਰਿਸ਼ਟ ਤਾਕਤ, ਅਦ੍ਰਿਸ਼ਟ ਖਿੱਚ ਪਾਣੀ ਦੀ ਬੂੰਦ ਨੂੰ ਸਾਗਰ ਵੱਲ ਲਿਜਾ ਰਹੀ ਹੈ, ਇੱਕ ਅਦ੍ਰਿਸ਼ਟ ਖਿੱਚ ਅੱਗ ਦੀ ਚਿੰਗਾਰੀ ਨੂੰ ਸੂਰਜ ਵੱਲ ਲਿਜਾ ਰਹੀ ਹੈ, ਅਤੇ ਤੀਸਰੀ ਬੇਨਤੀ ਕਰਾਂ, ਇੱਕ ਅਦ੍ਰਿਸ਼ਟ ਖਿੱਚ ਆ ਜ਼ਮੀਨ ਤੋਂ ਉੱਪਰ ਜਿੰਨੀ ਮਰਜ਼ੀ ਮਿੱਟੀ ਉੱਡੇ, ਤੂਫਾਨ ਆਵੇ ਤੇਜ਼, ਅਤੇ ਮਿੱਟੀ ਆਕਾਸ਼ ਵੱਲ ਉੱਡ ਜਾਏ, ਕਿੰਨੇ ਦਿਨ ਗਰਦ ਗੁਬਾਰ ਆਕਾਸ਼ ਵਿੱਚ ਬਣਿਆ ਰਹੇ, ਆਪ ਦੇਖੋਗੇ ਜਿੰਨੇ ਮਿੱਟੀ ਦੇ ਜ਼ਰਰੇ ਨੇ ਇੱਕ ਇੱਕ ਜ਼ਰਰਾ ਫਿਰ ਧਰਤੀ ਦੇ ਉੱਤੇ ਡਿੱਗੇਗਾ। ਕਿਉਂ? ਕਿਉਂਕਿ ਉਹਨਾਂ ਦੀ ਧਰਤੀ ਮਾਂ ਦੀ ਖਿੱਚ ਉਹਨਾਂ ਨੂੰ ਦੁਬਾਰਾ ਆਪਣੇ ਵੱਲ ਖਿੱਚ ਰਹੀ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹ ਹੈ ਸੰਸਾਰ ਦਾ ਪਰਮਾਤਮਾ ਨਾਲ ਬਣਾਇਆ ਨਿਜ਼ਾਮ। ਅੱਗ ਸੂਰਜ ਵੱਲ ਜਾ ਰਹੀ ਹੈ, ਪਾਣੀ ਸਾਗਰ ਵੱਲ ਜਾ ਰਿਹਾ ਹੈ, ਰੇਤ ਵਾਹਿਗੁਰੂ ਮਿੱਟੀ ਦਾ ਜ਼ਰਰਾ ਉਹ ਵਾਪਸ ਧਰਤੀ ਵੱਲ ਆ ਰਿਹਾ ਹੈ। ਕਹਿੰਦੇ ਨੇ ਸੱਚ ਏਵੇ ਇਹਨਾਂ ਨੂੰ ਅਦ੍ਰਿਸ਼ਟ ਖਿੱਚ ਆਪਣੇ ਵੱਲ ਖਿੱਚ ਦਈਏ। ਪਿਆਰਿਆ ਤੈਨੂੰ ਕਹਿਣਾ ਪੈਂਦਾ, ਪਰ ਦੁੱਖ ਇਸ ਚੀਜ਼ ਦਾ ਕਿ ਤੈਨੂੰ ਹੋਰ ਖਿੱਚਾਂ ਨੇ ਚਾਰ ਚੁਫੇਰੇ ਖਿੱਚ ਲਿਆ, ਤੇਰੇ ਅੰਦਰ ਉਹ ਖਿੱਚ ਪੈਦਾ ਹੀ ਨਾ ਹੋ ਸਕੀ ਜਿਹੜੀ ਤੈਨੂੰ ਰੱਬ ਵਾਲੇ ਪਾਸੇ ਲੈ ਜਾਵੇ। ਖੈਤੋਂ ਵੀ ਇੱਕ ਖਿੱਚ, ਪ੍ਰੇਮ ਇੱਕ ਅਦ੍ਰਿਸ਼ਟ ਖਿੱਚ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਬੋਲ ਨੇ, ਜੈਸੇ ਏਕ ਆਗ ਤੇ ਕਨੋਕਾਂ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾ ਹੈਂਗੇ, ਫਿਰ ਖਿੱਚੇ ਹੋਏ ਵਾਪਸ ਆਉਂਦੇ ਪਏ ਨੇ ਆਪਣੇ ਮਰਕਜ਼ 'ਚ। ਜੈਸੇ ਏਕ ਆਗ ਤੇ ਕਨੋਕਾਂ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾ ਹੈਂਗੇ, ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਇੱਕ ਮਿੱਟੀ ਦੇ ਟਿੱਬੇ ਤੋਂ ਕਿੰਨੇ ਜ਼ਰੇ ਉੱਠਦੇ ਨੇ ਉੱਪਰ, ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਸਭੇ ਧੂਰ ਕੀ ਸਮਾਂ ਹੈਂਗੇ, ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੇ ਪਾਨ ਕੀ ਕਹਾਏਂਗੇ, ਤੈਸੇ ਵਿਸ਼ਵ ਰੂਪ ਤੇ ਅਭੂਤ ਪੂਤ ਪ੍ਰਗਟ ਹੋਏ, ਤਾਹੀਂ ਤੇ ਉਪਜ ਸਭੇ ਤਾਹੀਂ ਮੈਂ ਸਮਾਹੇਂਗੇ। ਇਹ ਉਹਦੀ ਖਿੱਚ ਹੈ। ਮੈਂ ਇੱਕ ਹੋਰ ਬੇਨਤੀ ਕਰਾਂ, ਦੇਖੋ ਹਰ ਚੀਜ਼ ਅਸੀਂ ਬਾਣੀ ਚੋਂ ਲੈ ਰਹੇ, ਯਤਨ ਦਾਸ ਨੇ ਪਿਛਲੇ ਦਿਨਾਂ ਤੋਂ ਇਹੀ ਕੀਤਾ, ਕਿਉਂਕਿ ਗੁਰੂ ਸ਼ਬਦ ਦੀ ਵਿਚਾਰ ਸੁਣ ਲਈ ਆ ਬੈਠੇ, ਕਰੰਟ ਇਸ਼ੂ ਤੇ ਗੱਲ ਜ਼ਰੂਰ ਹੋਵੇ, ਪਰ ਕੱਲੀਆਂ ਸਮਾਜਿਕ ਕਹਾਣੀਆਂ ਨਾ ਪਾਈ ਜਾਈਏ। ਮੈਂ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਡੁੱਬੀਏ, ਸ਼ਬਦ ਹੀ ਸਾਨੂੰ ਜ਼ਿੰਦਗੀ ਦੇਵੇਗਾ, ਬਾਣੀ ਤੋਂ ਬਿਨਾਂ ਸਾਡਾ ਕੀ ਹੈ ਸੰਸਾਰ 'ਚ। ਦੂਸਰੀ ਬੇਨਤੀ ਜਿਹੜੀ ਕਰਨ ਲੱਗਾ, ਦੇਖੋ ਅਸਮਾਨ ਤੇ ਸੂਰਜ ਖੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਖੈ, ਤੇ ਕਮਲ ਦਾ ਫੁੱਲ ਧਰਤੀ ਤੇ ਖੈ। ਕੋਈ ਤਾਰ ਤਾਂ ਜੁੜੀ ਨਹੀਂ, ਮੈਂ ਬੇਨਤੀ ਕਰਾਂ, ਕੋਈ ਵਾਇਰ ਕੋਈ ਤਾਰ ਤਾਂ ਸੂਰਜ ਦੀ ਰੋਸ਼ਨੀ ਨਾਲ ਜੋੜੀ ਨਹੀਂ ਕਿ ਕਿਸੇ ਨੇ ਕਿਹਾ ਹੋਵੇ ਕਮਲ ਦੇ ਫੁੱਲ ਦੀਆਂ ਜੜ੍ਹਾਂ ਵਿੱਚ ਆਹ ਇੰਸਟਰੂਮੈਂਟ ਲਾ ਦਿਓ, ਆਹ ਤਾਰ ਉੱਪਰ ਨੂੰ ਕੱਢ ਦਿਓ, ਜਦੋਂ ਸੂਰਜ ਦੀ ਕਿਰਨ ਨਿਕਲੇਗੀ ਤੇ ਆਪਣੇ ਆਪ ਖਿੜ ਪਵੇਗਾ। ਚਲੋ ਵਾਇਰਲੈਸ ਵੀ ਹੋਣਾ ਅੱਜ ਕੱਲ੍ਹ ਬਹੁਤ ਕੁਝ ਹੈ, ਕਿ ਕਦੀ ਕਿਸੇ ਨੇ ਕਮਲ ਦੇ ਫੁੱਲ ਕੋਲ ਕੋਈ ਯੰਤਰ ਲਾਇਆ ਕਿ ਜਦੋਂ ਸੂਰਜ ਦੀ ਕਿਰਨ ਨਿਕਲੇ ਤੇ ਕਮਲ ਦਾ ਫੁੱਲ ਖਿੜ ਪਵੇ? ਨਹੀਂ ਪਿਆਰਿਓ, ਨਾ ਸੂਰਜ ਕੋਲ ਕੋਈ ਯੰਤਰ ਲੱਗਾ ਹੈ, ਨਾ ਕਮਲ ਦੇ ਫੁੱਲ ਕੋਲ ਕੋਈ ਯੰਤਰ ਲੱਗਾ ਹੈ। ਇੱਕ ਅਸਮਾਨ ਦੇ ਉੱਪਰ ਖੈ, ਦੂਜਾ ਚਿੱਕੜ ਵਿੱਚ ਖੈ, ਪਰ ਸੱਚ ਇਹਵੇ ਕਰੋੜਾਂ ਕੋਹ ਦੀ ਦੂਰੀ ਉਹਦੇ ਵਿੱਚ ਵੀ ਇੱਕ ਖਿੱਚੇ ਚਿੱਕੜ ਵਿੱਚ ਖਲੋਤਾ ਹੋਇਆ ਕਮਲ ਦਾ ਫੁੱਲ ਵੀ ਅਦ੍ਰਿਸ਼ਟ ਖਿੱਚ ਪੈਂਦੀ ਹੈ ਤੇ ਇੱਕੋ ਦਮ ਖਿੜਨਾ ਸ਼ੁਰੂ ਕਰ ਦਿੰਦਾ ਹੈ। ਸੂਰਜ ਚੜ੍ਹੇ ਤੇ ਉਹ ਵੀ ਖਿੜਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਿਹਾ ਹੈ ਕਿ ਸਰਵਰ ਕਮਲ ਕਿਰਨ ਆਕਾਸ਼ੀ, ਕਮਲ ਦਾ ਫੁੱਲ ਸਰੋਵਰ ਚ ਹੈ ਤੇ ਕਿਰਨਾਂ ਜਿਹੜੀਆਂ ਨੇ ਅਸਮਾਨ ਚ ਆਕਾਸ਼ ਚ ਨੇ। ਸਰਵਰ ਕਮਲ ਕਿਰਨ ਆਕਾਸ਼ੀ ਬਿਕਸ਼ੇ ਸਹਿ ਸੁਭਾਈ, ਇਹ ਸੁਤੇ ਸਿੱਧ ਆਪਣੇ ਆਪ ਖੇੜੇ ਵਿੱਚ ਆ ਜਾਂਦਾ, ਕਿਉਂਕਿ ਅਦ੍ਰਿਸ਼ਟ ਖਿੱਚ ਉਸ ਕਮਲ ਦੇ ਫੁੱਲ ਨੂੰ ਖੇੜਾ ਪਈ ਦਿੰਦੀ। ਇੱਕ ਬੇਨਤੀ ਮੈਂ ਆਪ ਦੇ ਸਨਮੁੱਖ ਕਰਾਂ, ਗੁਰਮੁਖੋ ਸੱਚ ਇਹ ਵੇ ਪ੍ਰੇਮ ਇੱਕ ਖਿੱਚ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਖਿੱਚ ਲਈ, ਮੈਂ ਫਿਰ ਸ਼ਬਦ ਖਿੱਚ ਵਰਤ ਰਿਹਾ ਉਂਝ ਸਮਝਣ ਵਾਸਤੇ, ਉਦ ਅਦ੍ਰਿਸ਼ਟ ਰੱਬ ਦੀ ਰਹਿਮਤ ਲਈ ਬੜੇ ਪ੍ਰਮਾਣ ਵਰਤੇ। ਜਿਵੇਂ ਉਸ ਖਿੱਚ ਨੂੰ ਕਾਮੁਕ ਬਿਰਤੀ ਵਿੱਚ ਵੀ ਜਿਵੇਂ ਆਉਂਦਾ ਹੈ, ਮੰਨ ਲਓ ਮੇਲ ਤੇ ਫੀ ਮੇਲ, ਪਤੀ ਤੇ ਪਤਨੀ ਦਾ ਸੰਯੋਗ, ਉਹਨੂੰ ਵੀ ਉਸ ਖਿੱਚ ਨਾਲ ਤੁਲਨਾ ਦਿੱਤੀ ਗਈ। ਹਾਲਾਂਕਿ ਬਾਣੀ ਵਿੱਚ ਇਸ ਪ੍ਰਥਾ ਇਹ ਕਿਹਾ ਵੀ ਗਿਆ ਕਿ ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ, ਜਾਂ ਤਿਸ ਪਾਵੈ ਤਾਂ ਕਰੈ ਭੋਗ, ਤਨ ਮਨ ਸਾਚੇ ਸਾਹਿਬ ਜੋਗ। ਇਹ ਕੀ ਹੈ? ਦੇਖੋ ਬਾਣੀ ਜੇ ਬਚਨ ਨੇ, ਗੁਰੂ ਅਮਰਦਾਸ ਦਾ ਇਹ ਬਚਨ ਹੈ। ਹੁਣ ਦੋ ਸਰੀਰਾਂ ਦੀ ਆਪਸੀ ਕਸ਼ਿਸ਼ ਹੈ ਮੇਰੇ ਸਤਿਗੁਰੂ ਨੇ, ਇਹ ਜਿਹੜੀ ਵਾਸਨਾ ਸੰਯੁਕਤ ਕਸ਼ਿਸ਼ ਸੀ, ਇਸ ਤੋਂ ਸਾਡੀ ਸੁਰਤ ਨੂੰ ਉੱਪਰ ਉਠਾ ਕੇ ਕਿਹਾ ਦੇਖ, ਜਿਵੇਂ ਇੱਕ ਕਾਮਣ ਇੱਕ ਇਸਤਰੀ ਆਪਣੇ ਪਤੀ ਦੇ ਪਿਆਰ ਦੀ ਖਾਤਰ ਜਿਹੋ ਜਿਹਾ ਸ਼ਿੰਗਾਰ ਕਹਿੰਦਾ ਉਹ ਕਰਨ ਨੂੰ ਤਿਆਰ ਹੈ, ਸੱਚ ਇਹਵੇ ਕਿ ਤੂੰ ਪਰਮਾਤਮਾ ਨੂੰ ਮੁਹੱਬਤ ਕਰ, ਇਸਤਰੀ ਬਣ ਕੇ ਜਿਵੇਂ ਪਰਮਾਤਮਾ ਤੈਨੂੰ ਚਾਹੁੰਦਾ ਤੂੰ ਉਸੇ ਹੁਕਮ ਨੂੰ ਸੱਤ ਵਚਨ ਕਰਕੇ ਮੰਨ ਲੈ। ਸਮਝਾਉਣਾ ਤਾਂ ਸਿਰਫ ਇਹੀ ਚਾਹਿਆ। ਬੇਨਤੀ ਕਰਾਂਗਾ ਕਿ ਉਹ ਖਿੱਚ ਜਿਹਨੂੰ ਆਪਾਂ ਪ੍ਰੇਮ ਕਹਿੰਦੇ ਹਾਂ, ਜਿਹਨੂੰ ਆਪਾਂ ਮੁਹੱਬਤ ਕਹਿੰਦੇ ਹਾਂ, ਜਿਹਨੂੰ ਆਪਾਂ ਲਵ ਸ਼ਬਦ ਵਰਤਨੇ ਆ ਪਰਮਾਤਮਾ ਲਈ, ਸੱਚ ਇਹਵੇ ਕਿ ਪ੍ਰੇਮਾ ਭਗਤੀ ਤੋਂ ਉੱਪਰ ਹੋਰ ਕੁਛ ਨਹੀਂ। ਇਹੀ ਕਾਰਨ ਕਿ ਮੇਰੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਕੁਛ ਕੁ ਗੱਲਾਂ ਦਾ ਜ਼ਿਕਰ ਕਰਦਿਆਂ ਕਿ ਇਸ ਢੰਗ ਨਾਲ ਪਰਮਾਤਮਾ ਨੂੰ ਪਾਉਣਾ ਚਾਹੀਏ। ਨਹੀਂ ਜਿਵੇਂ ਕਹਿੰਦੇ ਨੇ ਪਰਮਾਤਮਾ ਨੂੰ ਵਸ ਕਰਨ ਲਈ ਕੋਈ ਬੰਦਾ ਤਰਲੇ ਮਾਰੀ ਜਾਏ, ਰੋਈ ਜਾਏ, ਕਕਿਆਈ ਜਾਏ, ਅਤੇ ਕੀ ਕਕਿਆਨ ਦੇ ਨਾਲ ਝੂਠੇ ਮੂਠੇ ਅੱਖਾਂ 'ਚੋਂ ਪਾਣੀ ਅਤੇ ਤਰਲਿਆਂ ਨਾਲ ਰੱਬ ਵਸ ਵਿੱਚ ਆ ਜਾਏਗਾ? ਮਹਾਰਾਜ ਕਹਿੰਦੇ ਨੇ ਨਹੀਂ। ਜੇਕਰ ਕੋਈ ਮੈਂ ਕਹਿ ਵੀ ਮੈਂ ਵੇਦ ਪੜ੍ਹ ਲੈਂਦੇ, ਮੈਂ ਪੁਰਾਣ ਪੜ੍ਹ ਲੈਂਦੇ, ਮੈਂ ਧਰਮ ਗ੍ਰੰਥਾਂ ਦਾ ਆਚਾਰਿਆ ਬਣ ਗਿਆ ਵਾਂ, ਨਹੀਂ ਪਿਆਰਿਓ, ਉਸ ਨਾਲ ਵੀ ਉਹ ਵਸ ਵਿੱਚ ਨਹੀਂ। ਜੇਕਰ ਕੋਈ ਇਹ ਚਾਹੇ ਕਿ ਮੈਂ ਪਰਿਪੂਰਨ ਪਰਮਾਤਮਾ ਨੂੰ ਤੀਰਥ ਇਸ਼ਨਾਨ ਕਰਕੇ ਪਾ ਲਿਆ, ਇਸ ਢੰਗ ਨਾਲ ਵੀ ਉਹ ਪਿਆਰ ਨਹੀਂ ਲੈ ਸਕੇਗਾ। ਜੇ ਕਹਿ ਮੈਂ ਸਾਰੀ ਧਰਤੀ 'ਤੇ ਨੰਗੇ ਪੈਰ ਘੁੰਮਣਾ ਪਿਆ ਅਤੇ ਉਹਦੀ ਮੁਹੱਬਤ ਮਿਲ ਜਾਏ, ਮਹਾਰਾਜ ਕਹਿੰਦੇ ਨਹੀਂ, ਇਸ ਢੰਗ ਨਾਲ ਵੀ ਨਹੀਂ। ਜੇਕਰ ਕੋਈ ਕਹਿ ਮੈਂ ਬਹੁਤ ਦਾਨ ਕਰਨਾ, ਮੇਰੇ ਕੋਲ ਸਿਆਣਪ ਬੜੀ ਹੈ, ਮੈਂ ਸਿਆਣਪ ਨਾਲ ਜ਼ਿੰਦਗੀ ਜੀਨਾ, ਅਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਢੰਗ ਨਾਲ ਵੀ ਨਹੀਂ। ਪਰ ਕਿਵੇਂ? ਕਹਿਣ ਲੱਗੇ ਸਿਆਣਪ ਨਾਲ ਨਹੀਂ, ਤਲੀਮ ਨਾਲ ਨਹੀਂ, ਪੈਸੇ ਨਾਲ ਨਹੀਂ, ਦਾਨ ਨਾਲ ਨਹੀਂ, ਸੱਚ ਇਹ ਵਿੱਚ ਝੂਠੇ ਰੋਣੇ ਰੋਣ ਨਾਲ ਨਹੀਂ। ਜੇ ਕਿਸੇ ਨੇ ਪਰਮਾਤਮਾ ਨੂੰ ਵਸ ਕੀਤਾ ਤੇ ਕੇਵਲ ਤਾਂ ਕੇਵਲ ਪ੍ਰੇਮਾ ਭਗਤੀ ਕਰਕੇ ਵਸ ਕੀਤਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਧਾਈਐ, ना तू आवै वस कितै सियाण पै, ना तू आवै वस बहुता दान दे। ते किवें वस विच आउंदा? महाराज कहिंदे ने सब को तेरा वस अगम अगोचरा, तू भगतां कै वस भगतां तान तेरा। हुण देखो सारी स्पष्ट जे कर दिता कि परिपूर्ण परमात्मा वाहिगुरु तू भगतां दे अधीन है, क्योंकि उन्हां कोल प्रेमा भगती है, उन्हां कोल प्यार है। गुरु ग्रंथ साहिब दी अमृत बाणी विचों ही दास कुछ बेनतियां खोर करेगा सिर्फ प्रेमा भगती बारे। प्रेमा भगती विच सिमरन है, प्रेमा भगती विच कीर्तन है, प्रेमा भगती विच उस परिपूर्ण परमात्मा वाहिगुरु जी उन्हूं वार वार अंदर दी तड़प लैके पुकारना है। यही कारण कि मेरे धन गुरु गोबिंद सिंह महाराज उन्होंने अपनी मुबारक रसना तो जड़े असी सुधा सवैये पढ़ने का अमृत सवैये हजूर दी अमृत बाणी च उहदे च बख्शिश करदे आ क्या कि कहा भयो जो दऊ लोचन मूंद कै। की होया जे तू दोनों अखां नूं बंद करके बैठ गया? कहा भयो जो दऊ लोचन मूंद कै, बैठ रहे हो बख ध्यान लगायो, नात फिरियो लिए सात समुंदर लोक गयो पर लोक गवायो। नेत्र भी बंद कीते, सत्ता समुंदरां दा इशनान भी कीता। कहा भयो जो दो लोचन मूंद कै, बैठ रहे हो बख ध्यान लगायो, नात फिरियो लिए सात समुंदर लोक गयो पर लोक गवायो। बास कियो बखयान सो बैठ कै, सारी जिंदगी कर दिती बंदिया विषय वासनावां विच निठ के बैठे। बास कियो बखयान सो बैठ कै, ऐसी ऐसे सो बैस बतायो पर वो मिलदा किवें है? साच कहूं सुन लेखो सबै, जिन प्रेम कियो तिन ही प्रापायो। प्रेम शब्द दी उत्थे वरतों कीती। बेनती है फिर जेड़े प्रेमा भगती करदे ने उन्हां दा पूरे दा पूरा शरीर प्रेमा भगती करन वाले दी बॉडी उहदी देह कोई ज्ञान इंद्रा ऐसा नहीं जिहड़ा परमात्मा दी सिफत विच ना जुड़िया होवे। जिवें भगत रविदास साहिब जी दा एक शब्द है, वह कहिंदे ने प्रेमा भगती करन वाले दी ए निशानी है वह चित करके परमात्मा दा सिमरन करदा है, वह नेत्रां नाल प्यारे वाहिगुरु जी दे दीदार दी झलक च रहिंदा है, वह कन्नां नाल गुरु दा शब्द सुनदा है, वह अपनी रसना नाल सच एवे परिपूर्ण परमात्मा दे अमृत बोल बोलदा है। उसका मन एक भवरे की तरह बन जाता है ते वो शब्द की मकरंद रस नू चूसदा है। ते भगत जी अगे अपनी इस अवस्था बारे कहिंदे ने कि हे परिपूर्ण परमात्मा एक कृपा करियो कि यह प्रीत वाली चीज मेरे अंदरों किते चली ना जाए, क्योंकि मैं अपनी जिंद दे वटले वटे ये प्रीत खरीदी है। गल्लां नाल प्रीत नहीं। फिर मेरी बेनती सुनियो जो मैं अर्ज करनी चाहना, हुण गल्लां नाल तां मैं भी प्रेम की कथा करी जा रहा हूं, गल्लां विच ते अनुभव विच फिर बड़ा अंतर छे। सतगुरु दे अमृत बोल ने कि चित सिमरन करूं, एक है प्रेमी की अवस्था, अपने चित विच अपने प्यारे महबूब वाहिगुरु जी का चिंतन करना सिमरन करना। चित सिमरन करूं नैन अवलोकनों, ते अपने नेत्रां दे नाल उस प्यारे परमेश्वर दे दीदार करने। चित सिमरन करूं नैन अवलोकनू सरवण बाणी सुजसपुर राखूं, अपने कन्नां विच वाहिगुरु दी सिबत सलाह दी बाणी दे जस नूं पूर्त रखना। चित सिमरन करूं नैन अवलोकनू सरवण बाणी सुजसपुर राखूं, मन सो मदकर करूं चरण हिरदय धरूं, रसन अमृत राम नाम पाखूं, अपने मन नूं भवरे दी तरह बना लां, वाहिगुरु जी दे चरण अपने चित विच टिका लवां, ते अपनी जबान तो दे अमृत नाम नूं बोलां। मैं फिर दोहरान लगा, देखो इहदे विच चित भी आ गया, इहदे विच कन्न भी आ गए, इहदे विच जबान भी आ गई, इहदे विच मन भी आ गया। सच एवे पूरे दा पूरा तन जिहड़ा प्रेमा भगती भी जुड़दा है उहदा कोई ज्ञान इंद्रा प्रेम तो विरवा जा सकना नहीं। चित सिमरन करूं नैन अवलोकनो सरवण बाणी सुजसपुर राखूं, मन सो मदकर करूं चरण हिरदय धरूं, रसन अमृत राम नाम पाखूं, मेरी प्रीत गोबिंद स्यों जिन कटे मता। किते ए प्यार घट ना जाए, किते प्रेम विच ਕਿਤੇ ਫਰਕ ਨਾ ਪੈ ਜਾਏ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ, ਮੈਂ ਤਾਂ ਆਪਣੀ ਜਿੰਦ ਦੇ ਬਦਲੇ ਇਹ ਪ੍ਰੇਮਾ ਭਗਤੀ ਖਰੀਦੀਏ। ਪਿਆਰਿਓ ਬੇਨਤੀ ਕਰਾਂਗਾ ਕਿ ਜਿਸ ਅੰਦਰ ਵੀ ਪ੍ਰੇਮਾ ਭਗਤੀ ਪੈਦਾ ਹੋ ਜਾਏ, ਤੇ ਸੱਚ ਕਿ ਆਹ ਕਰਮ ਕਾਂਡ ਕਰ ਲਓ, ਇੰਜ ਕਰ ਲਓ, ਅੰਜ ਕਰ ਲਓ, ਇਹ ਦੁਨੀਆਦਾਰੀ ਦੇ ਗੱਡੇ ਢੋਨੇ ਆ। ਪਿਆਰਿਓ ਵਾਹਿਗੁਰੂ ਤਾਂ ਕੇਵਲ ਪ੍ਰੇਮਾ ਭਗਤੀ ਦਾ ਭੁੱਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਉਦਾਹਰਣ ਦਿੱਤੀ ਹੈ। ਉਂਜ ਵੈਸੇ ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਬਾਰੇ ਇੱਕ ਸ਼ਬਦ ਵੀ ਉਚਾਰਨ ਕੀਤਾ। ਧੰਨ ਗੁਰੂ ਰਾਮਦਾਸ ਜੀ ਦੀਆਂ ਇਹ ਦੋ ਤੁਕਾਂ ਵੀ ਖਾਸ ਕਰਕੇ ਉਸ ਪ੍ਰਥਾਇਕ ਹੈ। ਕ੍ਰਿਸ਼ਨ ਜੀ ਹਸਤਨਾਪੁਰ ਜਾਂਦੇ ਨੇ, ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਪਰ ਜੋ ਗੁਰਮਤਿ ਦੇ ਗੁਰਬਾਣੀ ਨੇ ਜਿਹੜੇ ਸ਼ਬਦ ਕਹੇ, ਆਪਾਂ ਉਹਨਾਂ ਨੂੰ ਅੱਖਾਂ ਤੋਂ ਦੂਰ ਨਾ ਕਰੀਏ, ਅੰਦਰੋਂ ਇਗਨੋਰ ਨਾ ਕਰੀਏ ਨਾਵਾਂ ਨੂੰ ਸੁਣ ਕੇ। ਕ੍ਰਿਸ਼ਨ ਜੀ ਹਸਤਨਾਪੁਰ ਜਾਂਦੇ ਨੇ ਅਤੇ ਦੁਰਯੋਧਨ ਨੂੰ ਇਹ ਬੜਾ ਮਾਣ ਹੈ ਕਿ ਮੇਰੇ ਘਰ ਵਿੱਚ ਖਾਥੀ ਘੋੜੇ ਨੇ, ਮੇਰੇ ਘਰ ਵਿੱਚ ਧਨ ਦੌਲਤ ਹੈ, ਮੇਰੇ ਘਰ ਵਿੱਚ ਦੁਨੀਆਂ ਦੀ ਸੁੱਖ ਸਹੂਲਤ ਹੈ, ਅਤੇ ਮੈਨੂੰ ਕੀ ਲੋੜ। ਮੇਰੇ ਘਰ ਦੀ ਵਡੱਪਣ ਨੂੰ ਦੇਖ ਕੇ ਕ੍ਰਿਸ਼ਨ ਭਗਵਾਨ ਆਪਣੇ ਆਪ ਹੀ ਮੇਰੇ ਘਰ ਆਉਣਗੇ। ਪਰ ਕਹਿੰਦੇ ਨੇ ਉਹ ਤਾਂ ਗਏ ਨਹੀਂ, ਉਹ ਚਲੇ ਗਏ ਦਾਸੀ ਦੇ ਪੁੱਤਰ ਬਿਧਰ ਦੇ ਘਰ। ਉਹਦੇ ਘਰ ਵਿੱਚ ਰਾਤ ਬਤੀਤ ਕੀਤੀ। ਕਹਿੰਦੇ ਸਵੇਰੇ ਦੁਰਯੋਧਨ ਨੇ ਜਦੋਂ ਇਹ ਸੁਣਿਆ ਤੇ ਕਹਿੰਦੇ ਇੰਨਾ ਕੌੜਾ, ਇੰਨਾ ਫਿੱਕਾ ਰੁੱਖਾ ਹੋ ਕੇ ਬੋਲਿਆ। ਉਹਨੇ ਕਈ ਸਵਾਲ ਕੀਤੇ ਤੇ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਨੇ ਆਪਣੀ ਰਚਨਾ 'ਚ ਕੀਤਾ ਹੈ ਕਿ ਆਇਆ ਸੁਣਿਆ ਬਿਧਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਐਂ ਫਿੱਕਾ ਹੋ ਕੇ ਬੋਲਦਾ, ਪ੍ਰੇਮ 'ਚ ਨਹੀਂ ਬੋਲਦਾ, ਅੰਦਰ ਪ੍ਰੇਮ ਵਾਲੀ ਕਹਾਲ ਗੱਲ ਹੀ ਕੋਈ ਨਹੀਂ, ਰੁੱਖਾਪਨ ਫਿੱਕਾਪਨ। ਆਇਆ ਸੁਣਿਆ ਬਿਧਰ ਦੇ, ਬੋਲੇ ਦੁਰਯੋਧਨ ਕੋਈ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁੱਖਾ। ਇੱਕ ਦਾਸੀ ਦੇ ਪੁੱਤਰ ਦੇ ਘਰ ਗਿਆ ਸਾਡੇ ਘਰਾਂ ਨੂੰ ਤਿਆਗ ਕੇ, ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ। ਭੀਖਮ ਜੀ, ਦਰੋਣਾਚਾਰਿਆ ਵਰਗਾ ਗੁਰੂ, ਉਹਨਾਂ ਨੂੰ ਤਿਆਗ ਕੇ ਤੁਸੀਂ ਚਲੇ ਗਏ। ਮੈਂ ਬੇਨਤੀ ਕਰਾਂਗਾ, ਝੁੱਗੀ ਝੁੰਗੀ ਜਾਏ ਵਲਾਇਨ, ਸਭਨਾ ਦੇ ਜੀ ਅੰਦਰ ਧੁੱਖਾ। ਕਹਿੰਦੇ ਹੱਸ ਬੋਲੇ ਭਗਵਾਨ ਜੀ, ਸੁਣ ਹੋਏ ਰਾਜਾ ਹੋਏ ਸਨਮੁੱਖਾ। ਕਹਿੰਦੇ ਉਹ ਦੁਰਯੋਧਨ ਮੇਰੀ ਗੱਲ ਧਿਆਨ ਨਾਲ ਸੁਣ, ਜੋ ਤੂੰ ਸਵਾਲ ਕਰਨਾ ਪਏ ਕਿ ਸਾਡੇ ਘਰ ਕਿਉਂ ਨਾ ਆਏ। ਅੱਗੋ ਸ਼ਬਦ ਕਹਿ ਰਹੇ ਨੇ, ਸੁਣ ਉਹ ਰਾਜਾ ਹੋਏ ਸਨਮੁੱਖਾ, ਤੇਰੇ ਭਾਉ ਨਾ ਦਿਸਈ, ਤੇਰੇ ਕੋਲ ਪੈਸਾ ਸੀ, ਤੇਰੇ ਘਰ ਹਾਥੀ ਘੋੜੇ ਨੇ, ਤੇਰੇ ਘਰ ਵਿੱਚ ਮਹੱਲ ਨੇ, ਸੋਹਣੀ ਸੇਜ ਕਹਿ, ਪਰ ਇਹ ਗੱਲ ਚੇਤੇ ਰੱਖੀ ਤੇਰੇ ਸੀਨੇ ਵਿੱਚ ਪਿਆਰ ਨਹੀਂ। ਮੈਂ ਸਹੂਲਤਾਂ ਤੋਂ ਕੀ ਲੈਣਾ, ਮੈਂ ਤਾਂ ਪ੍ਰੇਮ ਦਾ ਵੱਧਾ ਜਾਂਦਾ। ਸਿਰਫ ਇੱਕ ਉਦਾਹਰਣ ਦਿੱਤੀ ਵੀ ਸਮਝਣ ਵਾਸਤੇ, ਵਾਪਰੀ ਕੋਈ ਘਟਨਾ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਤੇਰਾ ਭਾਉ ਨਾ ਦਿਸਈ, ਮੇਰਾ ਨਾ ਹੀ ਆਪ ਦਾ ਦੁੱਖਾ, ਭਾਉ ਜਵੇ ਹਾ ਬਿਦਰ ਦੇ, ਹੋਰੀ ਦੇ ਚਿਤ ਚਾਓ ਨਾ ਚੁੱਖਾਂ। ਕਹਿੰਦੇ ਨੇ ਗੋਬਿੰਦ ਭਾਉ ਭਗਤ ਦਾ ਭੁੱਖਾਂ। ਭਾਈ ਗੁਰਦਾਸ ਸਾਹਿਬ ਤਾਤੇ ਕਰਦੇ ਨੇ ਕਿ ਜਿਵੇਂ ਕ੍ਰਿਸ਼ਨ ਜੀ ਪ੍ਰੇਮਾ ਭਗਤੀ ਨੂੰ ਮੁੱਖ ਰੱਖ ਕੇ ਦਾਸੀ ਦੇ ਸੁੱਤ ਬਿਦਰ ਦੇ ਘਰ ਚਲੇ ਗਏ, ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਕਰਦਾ, ਸੱਚ ਏਵੇ ਪਰਮਾਤਮਾ ਬਾਹਰ ਦੀ ਸਹੂਲਤ ਨਹੀਂ ਵੇਖਦਾ, ਪਰਮਾਤਮਾ ਬਾਹਰ ਦੀ ਦੌਲਤ ਨਹੀਂ ਦੇਖਦਾ, ਪਰਮਾਤਮਾ ਬਾਹਰ ਦੇ ਅਡੰਬਰ ਨਹੀਂ ਦੇਖਦਾ। ਕਿ ਜੇ ਕਿਤੇ ਇਹ ਪੈਸੇ ਵਾਲੀ ਸਾਰੀ ਕਹਾਣੀ ਹੁੰਦੀ ਤੇ ਸੱਚ ਏਵੇ ਅਰਬਾਂ ਪਤੀਆਂ ਨੇ ਤਾਂ ਰੱਬ ਨੂੰ ਘਰੋਂ ਬਾਹਰ ਹੀ ਨਹੀਂ ਸੀ ਨਿਕਲ ਦੇਣਾ। ਜਿਵੇਂ ਤਿਜੋਰੀ 'ਚ ਦੌਲਤਾਂ ਬੰਦ ਨੇ, ਲੋਕਰ 'ਚ ਬੰਦ ਕੀਤੇ ਹੋਣੇ ਸੀ ਸਭ ਕੁਝ, ਨਹੀਂ ਉਹ ਨਹੀਂ ਪਰਵਾਹ ਮੰਨਦਾ ਕਿਸੇ ਦੀ, ਉਹਨੂੰ ਕੋਈ ਅਡੰਬਰ ਨਾਲ ਵਾਸਤਾ ਨਹੀਂ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਨੇ ਤੇ ਸ਼ਬਦ ਵਰਤਿਆ ਕਿ ਪਰਮਾਤਮਾ ਨੂੰ ਆਪਣੇ ਬਾਪ ਦੀ ਵਿਰਾਸਤ ਮਤ ਸਮਝਿਓ। ਮੈਂ ਫਿਰ ਸ਼ਬਦ ਵਰਤਣ ਲੱਗਾ, ਪਰਮਾਤਮਾ ਨੂੰ ਇਹ ਸਮਝੋ ਮੇਰੇ ਬਾਪ ਦੀ ਜ਼ਮੀਨ ਹੈ, ਇਹ ਤੇ ਕਿਸੇ ਹੋਰ ਨੇ ਹਕੀਕੀ ਕਰਨਾ, ਇਹ ਮੇਰੇ ਕੋਲ ਹੀ ਆਉਣੀ, ਮੇਰੇ ਬਾਪ ਦੀ ਦੁਕਾਨ ਹੈ, ਇਹ ਮੇਰੀ ਦੁਕਾਨ ਬਣੇਗੀ, ਮੇਰੇ ਬਾਪ ਦਾ ਘਰ ਹੈ, ਇਹ ਮੇਰਾ ਹੀ ਘਰ ਬਣਨਾ। ਇਹ ਬੰਦੇ ਦੇ ਬਾਹਰ ਮੁਖੀ ਸਿਸਟਮ ਜਿਹਾ ਹੈ ਕਿ ਬਾਪ ਤੋਂ ਬਾਅਦ ਪੁੱਤਰ ਮਾਲਕ ਬਣੇਗਾ, ਪੋਤਾ ਬਣੇਗਾ। ਕਹਿੰਦੇ ਨੇ ਮੇਰੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਉਹਨਾਂ ਉੱਪਰ ਇਹ ਕੋਈ ਕਾਇਦਾ ਕਾਨੂੰਨ ਲਾਗੂ ਨਹੀਂ। ਉਹ ਪਿਆਰਿਓ ਕੇਵਲ ਪ੍ਰੇਮ ਦਾ ਭੁੱਖਾ ਹੈ, ਜਿਹੜਾ ਵੀ ਪਿਆਰ ਕਰੇਗਾ ਰੱਬ ਤਾਂ ਉਹਦਾ ਹੀ ਬਣ ਜਾਂਦਾ ਹੈ। ਇਹ ਵਿਰਾਸਤੀ ਨਹੀਂ ਇਕੱਲਾ ਸਮਝੀਏ। ਮਹਾਰਾਜ ਜੀ ਦੇ ਬਚਨ ਨੇ ਕਿ ਆਪਣ ਬਾਪੇ ਨਾ ਹੀ ਕਿਸੇ ਕੋ ਬਾਪੇ ਦਾ ਅਰਥ ਆਪਾਂ ਸਮਝਦੇ ਹਾਂ ਬਾਪ ਪਿਤਾ ਆਪਣ ਬਾਪੇ ਨਾ ਹੀ ਕਿਸੇ ਕੋ ਭਾਵਨ ਕੋ ਖਰ ਰਾਜਾ ਪਿਆਰਿਓ ਉਹ ਸਿਰਫ ਕੇਵਲ ਤਾਂ ਕੇਵਲ ਭਾਵ ਭਾਵਨਾ ਦਾ ਫਿਰ ਮੈਂ ਸ਼ਬਦ ਦੌਰਾਨ ਲੱਗਾਂ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਨੇ ਫਰਮਾਇਆ ਕਹਿਣ ਲੱਗੇ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੇ ਕਹਿੰਦੇ ਮੈਂ ਤਾਂ ਉਹਦਾ ਪ੍ਰੇਮ ਦੇਖੇ ਮੈਨੂੰ ਗਰੀਬ ਭਾ ਗਿਆ ਇਹ ਕੇਵਲ ਪੁਰਾਤਨ ਪੁਰਾਣ ਘਟਨਾ ਹੀ ਨਹੀਂ ਸੱਚ ਇਹ ਵੇ ਮੇਰੇ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਦੀ ਧਰਤੀ ਤੇ ਇਹੀ ਤਾਂ ਕਿਰਪਾ ਵਰਤਾਈ ਸੀ ਇੱਕ ਪਾਸੇ ਸੱਚ ਇਹ ਵੇ ਖੀਰ ਪੂੜੇ ਸਨ ਮਾਲ ਪੂੜੇ ਸਨ ਕਈ ਤਰ੍ਹਾਂ ਦੇ ਪਦਾਰਥ ਸਨ ਤੇ ਇੱਕ ਪਾਸੇ ਕੋਧਰੇ ਦੀ ਸੁੱਕੀ ਰੋਟੀ ਸੀ ਅਲੂਣਾ ਸਾਗ ਸੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਲਕ ਭਾਗੋ ਨੂੰ ਤਿਆਗ ਦਿੱਤਾ ਪਰ ਭਾਈ ਲਾਲੋ ਦੇ ਪ੍ਰੇਮ ਨੂੰ ਦੇਖਦੇ ਹੋਏ ਪ੍ਰੇਮ ਬਸ ਹੋਏ ਉਹਦੇ ਘਰ ਵਿੱਚ ਜਾ ਟਿੱਕੇ ਨੇ ਇੱਕ ਨਹੀਂ ਗੁਰੂ ਘਰ 'ਚ ਬੇਅੰਤ ਉਦਾਹਰਨਾਂ ਅਸੀਂ ਦੇਖਦੇ ਹਾਂ ਕਿ ਭਾਈ ਸਾਧੂ ਅਤੇ ਰੂਪਾ ਮੈਂ ਜ਼ਿਆਦਾ ਕੋਈ ਸਾਖੀਆਂ ਵਿਸਤਾਰ ਨਾਲ ਨਹੀਂ ਸਿਰਫ ਟਿਊਕ ਮਾਤਰ ਬੇਨਤੀ ਕਰਨੀ ਭਾਈ ਸਾਧੂ ਅਤੇ ਭਾਈ ਰੂਪਾ ਬਾਪ ਬੇਟਾ ਠੰਡਾ ਪਾਣੀ ਹੈ ਅਤੇ ਅੰਦਰ ਦੀ ਭਾਵਨਾ ਬਣ ਗਈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਆਉਣ ਅਤੇ ਸ਼ੀਤਲ ਜਲ ਛਕਣ ਪਾਣੀ ਦੀ ਕਮੀ ਤਾਂ ਗੁਰੂ ਨਹੀਂ ਨਾ ਸਿਰਫ ਇੱਕ ਪ੍ਰੇਮ ਸੀ ਪਿਆਰਿਓ ਪ੍ਰੇਮ ਦੀ ਖਾਤਰ ਪਾਣੀ ਦਾ ਘੁੱਟ ਪੀਣ ਲਈ ਚਲੇ ਗਏ ਮਾਲਵੇ ਦੀ ਧਰਤੀ 'ਤੇ ਉਸੇ ਧਰਤੀ 'ਤੇ ਰਹਿਮਤਾਂ ਵਰਤਾ ਰਹੇ ਸਿੰਘ ਦੋ ਮਹਾਰਾਜ ਹੁਣ ਸ੍ਰੀਨਗਰ ਮਾਈ ਨੇ ਚੋਲਾ ਬਣਾਇਆ ਕਿੱਥੋਂ ਸੱਚੇ ਪਾਤਸ਼ਾਹ ਮਾਤਾ ਭਾਗ ਪਰੀ ਦੇ ਘਰ ਜਾ ਪਹੁੰਚਦੇ ਨੇ ਚੋਲਾ ਲੈਣ ਵਾਸਤੇ ਕਿੱਥੇ ਗੁਰੂ ਹਰਿ ਸਾਹਿਬ ਮਾਈ ਤਾਬੋ ਉਹ ਪ੍ਰੇਮ ਨਾਲ ਪ੍ਰਸ਼ਾਦਾ ਬਣਾ ਕੇ ਖਲੋਤੀ ਹੈ ਘਰ 'ਚ ਕਿ ਮੇਰੇ ਘਰ ਆ ਕੇ ਛਕਣ ਅਤੇ ਸੱਚੇ ਪਾਤਸ਼ਾਹ ਉਹਦੇ ਘਰ ਅੱਗੇ ਘੋੜਾ ਖੜਿਆ ਕਰਕੇ ਕਹਿੰਦੇ ਨੇ ਕਿ ਮਾਂ ਭੁੱਖ ਲੱਗੀ ਇਹ ਛਕਣ ਨੂੰ ਕੁਛ ਦੇ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਇਹ ਜਿੰਨੀਆਂ ਸਾਖੀਆਂ ਨੇ ਇਹਨਾਂ ਦਾ ਤੱਤ ਭਾਵ ਇਹ ਵੇ ਕਿ ਜਦੋਂ ਹਿਰਦੇ ਵਿੱਚ ਪ੍ਰਭੂ ਦੇ ਪ੍ਰੇਮ ਦਾ ਵਲਵਲਾ ਹੈ ਪ੍ਰੇਮ ਸਵਾਰਥੀ ਨਾ ਹੋਵੇ ਉਂਝ ਵੈਸੇ ਅਸਲੀ ਪ੍ਰੇਮ ਜਿਹੜਾ ਉਹ ਸਵਾਰਥੀ ਹੁੰਦਾ ਹੀ ਨਹੀਂ ਸਵਾਰਥ ਨਹੀਂ ਪ੍ਰੇਮ 'ਚ ਜਿੱਥੇ ਸਵਾਰਥ ਉੱਥੇ ਪਿਆਰ ਨਹੀਂ ਹਜ਼ੂਰ ਨੇ ਬਾਣੀ 'ਚ ਕਿਹਾ ਕਿ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਹੋਏ ਭਾਵੇ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਹੁਣ ਤੁਸੀਂ ਦੇਖੋ ਪਾਣੀ ਅੰਮ੍ਰਿਤ ਬਣ ਗਿਆ ਪ੍ਰੇਮ ਦੇ ਨਾਲ ਸਮਝਣ ਦੀ ਗੱਲ ਹੈ ਨਾ ਕਹਿਣ ਲੱਗੇ ਤੂੰ ਪਾਣੀ ਕਹੇਗਾ ਉਸ ਗਰੀਬ ਦੇ ਘਰ ਦਾ ਪਾਣੀ ਅੰਮ੍ਰਿਤ ਹੈ ਤੂੰ ਖੀਰ ਦੀ ਗੱਲ ਆਪਣੇ ਘਰ ਦੀ ਕਰੇਗਾ ਉਹਦੇ ਘਰ ਦਾ ਸਾਗ ਵੀ ਖੀਰ ਹੈ ਮਹਾਰਾਜ ਕਹਿੰਦੇ ਤੂੰ ਹਸਤੀ ਘੋੜੇ ਦੇਖ ਕੇ ਹੰਕਾਰ ਵਿੱਚ ਰਿਹਾ ਪਰ ਅਸੀਂ ਤਾਂ ਸਾਰੀ ਰਾਤ ਉਹਦੀ ਕੁੱਲੀ ਵਿੱਚ ਬੈਠ ਕੇ ਵੀ ਪਰਮਾਤਮਾ ਦੀ ਭਗਤੀ ਹੀ ਕੀਤੀ ਸਿਰਫ ਇੱਕ ਬੇਨਤੀ ਸੀ ਕਿ ਜਿਸ ਨੇ ਵੀ ਪ੍ਰੇਮਾ ਭਗਤੀ ਨੂੰ ਜਾਣਿਆ ਪਿਆਰਿਓ ਉਹ ਤੁਰ ਪਿਆ ਹਾਂ ਜਦੋਂ ਪ੍ਰੇਮਾ ਭਗਤੀ ਦੇ ਮਾਰਗ 'ਤੇ ਕੋਈ ਚੱਲਦਾ ਸਮਾਜ ਛੇਤੀ ਕਿਤਿਆਂ ਬਖਸ਼ਦਾ ਨਹੀਂ ਜੇ ਜਿਤਨੇ ਵੀ ਰੱਬੀ ਪ੍ਰੇਮ ਕਰਨ ਵਾਲੇ ਮਹਾਂਪੁਰਖ ਭਗਤ ਹੋਏ ਨੇ ਕਿ ਸਮਾਜ ਨੇ ਬਖਸ਼ਿਆ ਅੱਜ ਸੁਬਾਹ ਵੀ ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸਨ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਹਾਂ ਪਰ ਵਕਤ ਦੇ ਬੇਕਦਰੇ ਲੋਕ ਉਹ ਜਿਨ੍ਹਾਂ ਨੂੰ ਸਮਝ ਨਹੀਂ ਉਹਨਾਂ ਕਿਸੇ ਨੇ ਭੂਤਨਾ ਕਿਹਾ ਕਿਸੇ ਨੇ ਬੇਤਾਲ ਕਿਹਾ ਕਿਸੇ ਨੇ ਆਮ ਆਦਮੀ ਸ਼ਬਦ ਵਰਤਿਆ ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ ਭਾਈ ਸੱਜਣੋ ਤੁਸੀਂ ਭੂਤ ਕਹਿ ਲਓ ਬੇਤਾਲ ਕਹਿ ਲਓ ਸਾਦਾ ਬੰਦਾ ਕਹਿ ਲਓ ਮੈਨੂੰ ਤੇ ਪਰਮਾਤਮਾ ਦੇ ਨਾਮ ਨੇ ਦੀਵਾਨਾ ਕੀਤਾ ਹੈ ਮੈਂ ਤਾਂ ਉਹਦੇ ਨਾਮ ਵਿੱਚ ਹੀ ਬੌਰਾ ਇਹ ਪ੍ਰੇਮਾ ਭਗਤੀ ਹੈ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਰ ਮਹਾਰਾਜ ਕਹਿੰਦੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਹਉ ਹਰ ਬਿਨ ਔਰ ਨਾ ਜਾਣਾ ਬੇਨਤੀ ਹੈ ਪ੍ਰੇਮ ਰਸਤੇ ਵਿੱਚ ਰੁਕਾਵਟ ਵੀ ਬਲੋਕ ਬੜੀ ਪੈਦਾ ਕਰਦੇ ਨੇ ਪਰ ਜਿਹੜਾ ਪ੍ਰੇਮਾ ਭਗਤੀ ਨਾਲ ਜੁੜ ਗਿਆ ਹੈ ਜਿਹਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਗਈ ਉਹਨੂੰ ਸੰਸਾਰ ਦੀ ਪਰਵਾਹ ਵੀ ਕੋਈ ਨਹੀਂ ਜਿਵੇਂ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਿਜਾਈ ਛੋੜਿਆ ਖੱਬ ਕਿਜ ਤਿਆਗੀ, ਹੱਬੇ ਸਾਹ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਚਲੋ ਭਾਵੇਂ ਅਸੀਂ ਇਹਨੂੰ ਆਨੰਦ ਕਾਰਜ ਵੇਲੇ ਪੜ੍ਹਦੇ ਹਾਂ, ਪਰ ਅੰਤਰੀਵ ਅਰਥਾਂ ਉਸਤਤ ਨਿੰਦਾ ਤੋਂ ਉੱਪਰ ਉੱਠ ਕੇ ਆਪਣੇ ਪਿਆਰੇ ਦੇ ਲੜ ਨੂੰ ਪਕੜਿਆ। ਜਾਂ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਤੁਹਾਡੀ ਮਰਜ਼ੀ, ਚਾਰ ਬੰਦੇ ਚੰਗਾ ਕਹਿ ਦਿਓ, ਤੁਹਾਡੀ ਮਰਜ਼ੀ ਚਾਰ ਬੰਦੇ ਬਦਨਾਮੀ ਕਰ ਦਿਓ, ਮੈਂ ਤਾਂ ਆਪਣਾ ਤਨ ਪਿਆਰੇ ਨੂੰ ਵੇਚ ਦਿੱਤਾ, ਮੈਂ ਉਹਦੇ ਤੋਂ ਬਿਨਾਂ ਤਾਂ ਰਹਿ ਹੀ ਨਹੀਂ ਸਕਦਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਮੈਂ ਆਪਣਾ ਆਪ ਸਮਰਪਿਤ ਕਰ ਦਿੱਤਾ ਹੈ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ। ਬੇਨਤੀ ਸਿਰਫ ਇੰਨੀ ਕੁ ਸੀ ਕਿ ਪ੍ਰੇਮਾ ਭਗਤੀ ਇੱਕ ਰਸਤਾ ਹੈ। ਹਾਂ, ਪ੍ਰੇਮਾ ਭਗਤੀ ਗੁਰੂ ਅੱਗੇ ਅਰਦਾਸ ਕਰੀਏ ਇਹ ਪੈਦਾ ਹੋ ਸਕੇ, ਨਹੀਂ ਤੇ ਸੱਚੀ ਗੱਲ ਇਹ ਧਰਮ ਦੇ ਸ਼ਬਦ ਪੜੇ ਜਾਂਦੇ ਨੇ ਪਰ ਅੰਦਰ ਦਾ ਰੁੱਖਾਪਨ ਜਾਂਦਾ ਹੀ ਨਹੀਂ, ਅੰਦਰ ਪ੍ਰੇਮ ਵਿਕਸਦਾ ਹੀ ਨਹੀਂ, ਅੰਦਰੋਂ ਖੇਚੀ ਨਹੀਂ ਪੈਦਾ ਹੁੰਦੀ, ਅੰਦਰੋਂ ਤੜਫ ਨਹੀਂ ਹੁੰਦੀ ਪੈਦਾ। ਪਰ ਜਿਸ ਅੰਦਰੋਂ ਤੜਫ, ਉਹ ਖਿੱਚ, ਉਹ ਬਿਰਹਾ ਦੀ ਕਾਂਗ ਪੈਦਾ ਹੋ ਜਾਏ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਤਾਂ ਲਿਖਦੇ ਨੇ, ਤੂੰ ਰੱਬ ਨੂੰ ਇਸ਼ਕ ਕਰਕੇ ਦੇਖ, ਮੌਲਾ ਦਾ ਇਸ਼ਕ ਤੈਨੂੰ ਮੌਲਾ ਵਰਗਾ ਬਣਾ ਦੇਵੇਗਾ, ਤੇ ਜਿਹੜੀਆਂ ਤੂੰ ਗਮਾਂ ਦੀਆਂ ਅੰਦਰ ਦਰਦਾਂ ਲੈ ਕੇ ਬੈਠਾ ਗਏ, ਉਹਦਾ ਇਸ਼ਕ ਸੱਚ ਏਵੇ ਤੇਰੇ ਗਮਾਂ ਦੇ ਦਰਦ ਨੂੰ ਵੀ ਦੂਰ ਕਰ ਦੇਗਾ। ਇਸ਼ਕੇ ਮੌਲਾ ਮਰ ਤੁਰਾ ਮੌਲਾ ਕੁਨਦ, ਰੱਬ ਦਾ ਇਸ਼ਕ, ਰੱਬ ਦਾ ਪ੍ਰੇਮ ਤੈਨੂੰ ਮੌਲਾ ਵਰਗਾ ਬਣਾ ਦੇਗਾ, ਰੱਬ ਵਰਗਾ ਬਣਾ ਦੇਗਾ। ਪਰਮਾਤਮਾ ਦਾ ਪਿਆਰ, ਸਤਿਗੁਰੂ ਗੁਰੂ ਨਾਨਕ ਸਾਹਿਬ ਇੱਕ ਸਿਰਫ ਉਹਨਾਂ ਦਾ ਇੱਕ ਦੋ ਪ੍ਰਮਾਣ ਦੇ ਕਿਸੇ ਸ਼ਬਦ ਦੀ ਵਿਚਾਰ ਵੱਲ ਅੱਗੇ ਥੋੜ੍ਹਾ ਜਿਹਾ ਚੱਲਨੇ ਖਾਂ। ਸਿਰਫ ਅੱਜ ਮੈਂ ਤਾਂ ਇਹਦੇ 'ਤੇ ਰੋਕਿਆ, ਕਬੀਰ ਸਾਹਿਬ ਕਹਿੰਦੇ ਨੇ, ਉਹ ਭਲੇ ਲੋਕੋ ਕਾਹਦੇ ਕਰਮ ਕਾਂਡਾਂ 'ਚ ਪਏ ਹੋ, ਇਹ ਕਰਮ ਕਰੋ ਇਹ ਕਰਮ ਕਰੋ। ਉਹ ਕਹਿੰਦੇ ਨੇ ਪ੍ਰੇਮਾ ਭਗਤੀ ਬਾਰੇ ਇੱਕ ਥੋੜ੍ਹਾ ਜਿਹਾ ਵੀ ਕਿਸੇ ਜਾਣਨੇ ਆ, ਕੋਈ ਸ਼ੱਕ ਨਹੀਂ ਉਹ ਇੱਕ ਦਿਨ ਪਰਮਾਤਮਾ 'ਚ ਅਭੇਦ ਹੋਵੇਗਾ। ਅਵਸਥਾ ਆਉਂਦੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਕਿਸੇ ਜ਼ਿਕਰ ਪੜ੍ਹਨੇ ਆ, ਉਹ ਘੱਟ ਬੋਲਦੇ ਨੇ। ਐਸੀ ਅਵਸਥਾ ਵੀ ਆਈ ਮਹਾਰਾਜ 'ਚ ਬਿਰਹਾ ਦੇ, ਜਦੋਂ ਦਿਨ ਲੰਘੇ ਬਹੁਤ ਘੱਟ ਬੋਲਣਾ, ਨੀਂਦ ਬਹੁਤ ਥੋੜ੍ਹੀ, ਖਾਣਾ ਬਹੁਤ ਥੋੜ੍ਹਾ, ਪਰ ਲੋਕਾਂ ਨੂੰ ਕੀ ਸਮਝ। ਸਾਰਿਆਂ ਇਕੱਠਿਆਂ ਉਹ ਕਹੀ ਕਿਹਾ, ਕਹਿਣ ਲੱਗੇ, ਬਾਬਾ ਕਾਲੂ ਸਾਹਿਬ ਨੂੰ, ਤੇਰੇ ਪੁੱਤਰ ਨੂੰ ਇੰਜ ਲੱਗਦਾ ਕਿ ਕੋਈ ਰੋਗ ਲੱਗ ਗਿਆ ਹੈ, ਇਹ ਸਾਰਾ ਦਿਨ ਤਾਂ ਪਿਆਰ ਰਹਿੰਦਾ ਹੈ, ਉੱਤੇ ਚਾਦਰ ਲਈ ਰੱਖਦਾ, ਜੇ ਬਾਹਰ ਬਾਹਰ ਵੀ ਜਾਏ ਜਾਂ ਬਾਹਰ ਜੰਗਲ ਜਾਏ ਰੁੱਖ ਥੱਲੇ ਨੀਵੀਂ ਪਾਈ ਬੈਠਾ ਰਹਿੰਦਾ ਹੈ। ਕਹਿਣ ਲੱਗੇ, ਇਹਦੇ ਅੰਦਰ ਕੋਈ ਨਾ ਕੋਈ ਰੋਗ ਹੈ, ਕੋਈ ਨਾ ਕੋਈ ਬਿਮਾਰੀ ਹੋ ਸਕਦੀ। ਪਿਤਾ ਜੀ ਨੂੰ ਕਿਹਾ, ਉਹਨਾਂ ਨੇ ਵੈਦ ਬੁਲਾਇਆ, ਉਸ ਵੈਦ ਦਾ ਨਾਂ ਇਤਿਹਾਸ ਨੇ ਹਰੀਦਾਸ ਦੱਸਿਆ ਹੈ, ਉਹ ਵੈਦ ਆਉਂਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੰਜੇ ਤੇ ਵਿਸ਼ਰਾਮ ਕਰ ਰਹੇ ਨੇ, ਲੇਟੇ ਨੇ, ਉਹ ਬਸਤਰ ਹਟਾਉਂਦਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬਾਂਹ ਨੂੰ ਆਪਣੇ ਹੱਥ 'ਚ ਪਕੜ ਲੈਂਦਾ ਹੈ। ਨਬਜ਼ ਦੇਖਣ ਲੱਗਦਾ, ਆਪਣੀਆਂ ਉਂਗਲਾਂ ਨਾਲ ਨਬਜ਼ ਟਟੋਲਦਾ ਤੇ ਸੱਚੇ ਪਾਤਸ਼ਾਹ ਹਰਦਾਸ ਦੇ ਪਕੜਨ ਦੀ ਦੇਰ ਕਹਿ ਵੈਦ ਬਾਂਹ ਪਕੜਦਾ ਤੇ ਉੱਠ ਕੇ ਬੈਠ ਜਾਂਦੇ ਨੇ। ਬੜੇ ਪਿਆਰ 'ਚ ਸ਼ਬਦ ਕਹਿੰਦੇ ਨੇ, ਵੈਦ ਆ ਮੇਰੀ ਬਾਂਹ ਕਿਉਂ ਪਕੜੀ ਤੁਸੀਂ ਵੈਦ ਜੀ? ਉਹ ਅੱਗੋਂ ਉੱਤਰ ਦਿੰਦਾ, ਨਾਨਕ ਮੈਨੂੰ ਪਰਿਵਾਰ ਨੇ ਬੁਲਾਇਆ, ਤੁਹਾਡੇ ਸਰੀਰ ਅੰਦਰ ਕੋਈ ਰੋਗ ਹੈ, ਕੋਈ ਬਿਮਾਰੀ ਹੋ ਸਕਦੀ ਹੈ, ਤੇ ਮੈਂ ਉਸ ਰੋਗ ਨੂੰ ਉਸ ਬਿਮਾਰੀ ਨੂੰ ਪਹਿਚਾਨਣ ਦਾ ਯਤਨ ਕਰ ਰਿਹਾ, ਨਬਜ਼ ਪਕੜ ਕੇ ਉਹ ਰੋਗ ਕਿਹੜਾ ਹੋ ਸਕਦਾ। ਸਤਿਗੁਰੂ ਨੇ ਆਪਣੀ ਬਾਂਹ ਛਡਾ ਲਈ ਤੇ ਕਹਿੰਦੇ, ਰੱਬੀ ਰੰਗ 'ਚ ਰੱਤਾ ਮੇਰਾ ਬਾਬਾ, ਉਸ ਪਿਆਰੇ ਮਹਿਬੂਬ ਦੇ ਪ੍ਰੇਮ 'ਚ ਰੱਤਾ ਮੇਰਾ ਸਤਿਗੁਰੂ, ਬਿਰਹਾ ਦੀ ਰਹਿਮਤ 'ਚ, ਰੱਬ ਦੇ ਬਿਰਹਾ ਦੀ ਰਹਿਮਤ 'ਚ ਉਸ ਲੰਘਦਾ ਮੇਰਾ ਸਤਿਗੁਰੂ। ਉਹਨਾਂ ਨੇ ਕਿਹਾ, ਵੈਦ ਛੱਡ ਦੇ ਨਬਜ਼। ਕਹਿਣ ਲੱਗਾ, ਨਬਜ਼ ਤੋਂ ਬਿਨਾਂ ਕਿਵੇਂ ਪਤਾ ਲੱਗੇਗਾ ਰੋਗ ਕੀ? ਕਹਿਣ ਲੱਗੇ, ਜਿਨ੍ਹਾਂ ਨੂੰ ਪਿੰਡੇ ਵਿੱਚ ਦਰਦਾਂ ਹੋਣ, ਜਿਨ੍ਹਾਂ ਨੂੰ ਸਰੀਰ ਵਿੱਚ ਬਿਮਾਰੀ ਹੋਵੇ, ਉਹਨਾਂ ਦੇ ਦਰਦਾਂ ਦਾ ਪਤਾ ਤਾਂ ਨਬਜ਼ ਪਕੜਿਆਂ ਲੱਗ ਜਾਂਦਾ ਹੈ, ਪਰ ਜਿਨ੍ਹਾਂ ਦੇ ਕਲੇਜੇ ਵਿੱਚ ਇੱਕ ਚੀਜ਼ ਸੁੱਟੀ ਹੋਵੇ ਪਿਆਰੇ ਦੀ, ਸੱਚ ਇਹਵੇ ਵੈਦਾ, ਉਹਦੀ ਦਵਾਈ ਕਿਸੇ ਵੈਦ ਕੋਲ ਨਹੀਂ। ਭਾਵੇਂ ਅਸੀਂ ਉਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਵੈਦ ਬੁਲਾਇਆ ਵੈਦ ਗੀ, ਦਵਾਈ ਦੇਣ ਵਾਸਤੇ ਵੈਦ ਆਇਆ, ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ, ਉਹ ਆ ਕੇ ਬਾਂਹ ਨੂੰ ਲੱਭਦਾ, ਨਬਜ਼ ਟਟੋਲਦਾ, ਦੇ ਅਰਥ ਹੀ ਕਰਾਂਗੇ, ਬਾਂਹ ਨੂੰ ਟਟੋਲ ਰਿਹਾ। ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ, ਇਹਨੂੰ ਭੋਲੇ ਨੂੰ ਕੀ ਪਤਾ ਪ੍ਰੇਮਾ ਭਗਤੀ ਕੀ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ। ਮਾਹ ਮਹਾਰਾਜ ਕਹਿੰਦੇ ਉਹ ਦਰਦ ਤਾਂ ਅੰਦਰ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹਦਾ ਤਰਜਮਾ ਇਸ ਸਲੋਕ ਦਾ ਉਰਦੂ ਦੇ ਇੱਕ ਵਿਦਵਾਨ ਨੇ ਕੀਤਾ ਸੀ, ਗੁਰਦੇਵ ਦੇ ਬਚਨ ਨੇ ਕਿ ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ। ਪਰ ਉਹਨੇ ਅਰਥ ਕੀਤੇ ਸਨ ਕਿ ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਹਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ, ਕੀ ਲੱਭਣਾ ਪਿਆ ਤੂੰ ਬਾਹਾਂ ਵਿੱਚੋਂ। ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਤੈਨੂੰ ਸਮਝ ਕਿੱਥੇ ਲੱਗੇ ਵੀ ਇਹ ਕਹਾਣੀ ਕੀ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਿਆਰਿਓ ਮੈਨੂੰ ਬਖਸ਼ ਦਿਆ ਜੇ, ਇੱਕ ਸ਼ਬਦ ਮੈਂ ਵਰਤਣ ਲੱਗਾ ਪੰਡਿਤ। ਗੁਰੂ ਗ੍ਰੰਥ ਸਾਹਿਬ ਚ ਪੰਡਿਤ ਦੀ ਬਾਣੀ ਨਹੀਂ, ਯਾਦ ਰੱਖਿਓ ਬ੍ਰਾਹਮਣ ਇਹ ਵਰਨ ਹੈ, ਪੰਡਿਤ ਦਾ ਅਰਥ ਹੈ ਵਿਦਵਾਨ। ਇੱਥੇ ਬੋਲਟ ਕਤਲ ਵਾਲਾ ਜਿਹੜਾ ਸਿਰਫ ਆਪਣੇ ਅੱਖਰਾਂ ਦਾ ਗਿਆਨ ਇਕੱਠਾ ਕਰੀ ਬੈਠਾ ਕਿਤਾਬਾਂ ਨੂੰ ਪੜ੍ਹ ਕੇ, ਉਹਨਾਂ ਦੀ ਬਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਉਹਨਾਂ ਪ੍ਰੇਮੀਆਂ ਦੀ ਹੈ ਜਿਹੜੇ ਪ੍ਰੇਮਾ ਭਗਤੀ ਵਿੱਚ ਰੱਬ ਨੂੰ ਪਾ ਚੁੱਕੇ ਨੇ, ਇਹ ਪ੍ਰੇਮਾ ਭਗਤੀ ਵਾਲਿਆਂ ਦੇ ਬੋਲ ਨੇ। ਇਹੀ ਕਾਰਨ ਕਿ ਜਿੱਥੇ ਵਾਚਕ ਗਿਆਨੀ ਆਏ ਉੱਥੇ ਗੁਰੂ ਨੇ ਕਾਨੇ ਵਰਗਾ ਵੀ ਤੋੜ ਦਿੱਤਾ, ਸ਼ਾਹ ਹੁਸੈਨ ਵਰਗਾ ਵੀ ਤੋੜ ਦਿੱਤਾ, ਪਰ ਗੁਰੂ ਘਰ ਵਿੱਚ ਕਿਹੜਾ ਪਿਆਰ ਪ੍ਰਵਾਨਕ ਹੈ। ਉੱਥੇ ਮਹਾਰਾਜ ਕਹਿੰਦੇ ਨੇ ਇੱਕ ਤਾਂ ਪ੍ਰੇਮਾ ਭਗਤੀ ਕਰੇ ਅਤੇ ਪ੍ਰੇਮਾ ਭਗਤੀ ਕਰਕੇ ਖੰਕਾਰੀ ਨਾ ਹੋਵੇ। ਵੈਸੇ ਤਾਂ ਪ੍ਰੇਮਾ ਭਗਤੀ ਖੰਗਤਾਂ ਨਾਲ ਸੰਬੰਧ ਹੀ ਕੋਈ ਨਹੀਂ, ਪਰ ਮਹਾਰਾਜ ਜੀ ਨੇ ਕਿਹਾ ਭਾਉ ਭਗਤ ਕਰ ਨੀਚ ਸਦਾਏ, ਭਾਉ ਭਗਤ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਫਿਰ ਵੀ ਨੀਵਾਂ ਸਮਝੇ, ਆਪਣੇ ਆਪ ਨੂੰ ਹੀ ਨੀਚ ਜਾਣੇ। ਭਾਉ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੋਖ ਅੰਤਰ ਪਾਏ, ਮੁਕਤੀ ਦਾ ਦਰ ਉਹਨੂੰ ਲੱਭਦਾ ਜਿਹੜਾ ਪ੍ਰੇਮਾ ਭਗਤੀ ਕਰਕੇ ਪਿਆਰਿਓ ਆਪਣੇ ਆਪ ਨੂੰ ਨਿਵਾਨ ਚਲ ਜਾਂਦਾ ਹੈ। ਅੱਜ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਹੈ ਤਾਂ ਇਹ ਸ਼ਬਦ ਉਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਨਾਲ ਸੰਬੰਧਿਤ, ਮੈਂ ਥੋੜ੍ਹਾ ਜਿਹਾ ਤਾਂ ਰੁਕ ਗਿਆ ਸਾਂ ਕਿ ਰੁੱਖਾਪਨ ਛੱਡ ਦਈਏ, ਅਰਦਾਸ ਕਰੋ ਦਾਤਾ ਸਾਡੀ ਝੋਲੀ 'ਚ ਪ੍ਰੇਮ ਪਾ, ਪਿਆਰ ਪਾ। ਪ੍ਰੇਮ ਹੀ ਤਾਂ ਇੱਕ ਵਸੀਲਾ ਹੈ ਸਾਈਂ ਤੱਕ ਪਹੁੰਚਣ ਲਈ। ਬਾਬਾ ਫਰੀਦ ਸਾਹਿਬ ਜੈਸੇ ਮਹਾਂਪੁਰਖ ਨੇ ਕਿਹਾ ਦਿੱਤਾ ਸੀ, ਕਹਿਣ ਲੱਗੇ ਬਿਰਹਾ ਸੁਲਤਾਨ ਹੈ ਪਰ ਜਿਸ ਤਨ ਵਿੱਚ ਬਿਰਹਾ ਨਹੀਂ ਉਹ ਸ਼ਮਸ਼ਾਨ ਹੈ। ਪਾਠ ਕਰਨੇ ਬਿਰਹਾ ਸੁਲਤਾਨ ਹੈ ਪਰ ਜਿਸ ਤਨ ਵਿੱਚ ਬਿਰਹਾ ਨਹੀਂ ਉਹ ਸ਼ਮਸ਼ਾਨ ਹੈ। ਸ਼ਮਸ਼ਾਨ ਦਾ ਅਰਥ ਆਪਾਂ ਸਮਝਦੇ ਹਾਂ ਨਾ ਸਾਰੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਇਹਦੇ ਅਰਥ ਥੋੜ੍ਹੇ ਜਿਹਾ ਮੈਂ ਜ਼ਰੂਰ ਕਰ ਦਿੰਦਾ। ਇੱਕ ਵਾਰ ਕੀਤੇ ਸਨ, ਬਿਰਹਾ ਨਾਲ ਸ਼ਬਦ ਸੁਲਤਾਨ ਦਾ ਅਰਥ ਹੁੰਦਾ ਬਾਦਸ਼ਾਹ, ਸਮਰਾਟ। ਸਾਡੇ ਅੰਦਰ ਜਜ਼ਬੇ ਬੜੇ ਨੇ, ਬਾਕੀ ਜਜ਼ਬੇ ਸੁਲਤਾਨ ਨਹੀਂ, ਕਾਮ ਦਾ ਜਜ਼ਬਾ ਸੁਲਤਾਨ ਨਹੀਂ, ਕ੍ਰੋਧ ਦਾ ਜਜ਼ਬਾ ਸੁਲਤਾਨ ਨਹੀਂ, ਇਹ ਜਜ਼ਬੇ ਬੰਦੇ ਨੂੰ ਨੀਵਾਂ ਦਿਖਾਉਂਦੇ ਨੇ, ਪਰ ਬਿਰਹਾ ਦਾ ਜਜ਼ਬਾ ਇਹ ਬੰਦੇ ਨੂੰ ਰੱਬ ਤੱਕ ਲੈ ਜਾਂਦਾ। ਇਸੇ ਕਰਕੇ ਬਿਰਹਾ ਨੂੰ ਸੁਲਤਾਨ ਕੇ ਜਿੰਨੇ ਬਾਕੀ ਜਜ਼ਬੇ ਨੇ ਬਿਰਹਾ ਇਹਨਾਂ ਤੋਂ ਸਭ ਤੋਂ ਉੱਪਰ ਹੈ, ਸੁਲਤਾਨ ਹੈ। ਤੇ ਦੂਜਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਕਿ ਬਿਰਹਾ ਤੋਂ ਵਿਖੂਨ ਤਨ ਸ਼ਮਸ਼ਾਨ ਹੈ। ਸਾਡੇ ਟੀਕਾਕਾਰਾਂ ਨੇ ਅਰਥ ਵੈਸੇ ਇਹੀ ਕੀਤੇ ਨੇ ਵੀ ਜਿਵੇਂ ਮੁਰਦਾ ਮੁਰਦੇ ਨੇ, ਮੇਰਾ ਖਿਆਲ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸਮਝੀਏ। ਅਸਲ 'ਚ ਸ਼ਮਸ਼ਾਨ ਜਿਹੜਾ ਉਹ ਤਪਦਾ ਹੀ ਰਹਿੰਦਾ। ਸਤਿਗੁਰੂ ਨੇ ਇੱਥੇ ਸ਼ਮਸ਼ਾਨ ਸ਼ਬਦ ਵਰਤਿਆ, ਭੂਮੀ ਸ਼ਬਦ ਨਹੀਂ ਵਰਤਿਆ। ਯਾਦ ਧਿਆਨ ਰੱਖਿਓ, ਮਸਾਨ ਤਪਦਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਸ਼ਮਸ਼ਾਨ ਵਿੱਚ ਕਦੀ ਕੋਈ ਫੁੱਲ ਤਾਂ ਨਹੀਂ ਵੇਖਣ ਗਿਆ, ਜਦੋਂ ਸ਼ਮਸ਼ਾਨ ਵਿੱਚ ਜਾਂਦੇ ਹਾਂ ਉੱਥੇ ਲਾਂਬੂ ਹੀ ਲੱਗਦਾ। ਸੱਚ ਇਹ ਵੇ ਜਿਵੇਂ ਸ਼ਮਸ਼ਾਨ ਦੇ ਅੰਦਰ ਲਾਂਬੂ ਲੱਗਦਾ, ਤਪਸ਼ ਪੈਂਦੀ ਹੈ ਅੱਗ ਦੇ ਕੋਲੇ ਨੇ। ਜਿਸ ਹਿਰਦੇ ਵਿੱਚ ਰੱਬ ਦਾ ਬਿਰਹਾ ਨਹੀਂ, ਉਹਦਾ ਅੰਦਰ ਵੀ ਇਸ ਤਰ੍ਹਾਂ ਜਿਵੇਂ ਸ਼ਮਸ਼ਾਨ ਭੂਮੀ ਰੋਗ ਤਪੀ ਜਾਂਦੀ ਹੈ, ਅੰਦਰ ਸੜੀ ਜਾ ਰਿਹਾ। ਇਹਦੇ ਭਾਵ ਅਰਥ ਇਹ ਕਰੀਏ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤਣ ਬਿਰਹੋ ਨਾ ਉਪਜੈ ਸੋਤਨ ਜਾਨ। ਮਸ਼ਾਨ ਬੇਨਤੀ ਕਰਾਂਗਾ, ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਪਹਿਲੇ ਅੰਮ੍ਰਿਤ ਬਚਨ ਜੋ ਕਹੇ, ਇਸ ਅੰਮ੍ਰਿਤ ਤੁਕ ਨੂੰ ਆਪਾਂ ਪ੍ਰੇਮ ਨਾਲ ਫਿਰ ਦੁਬਾਰਾ ਸਰਵਣ ਕਰੀਏ ਜੀ।
ਜੋ ਜਨ ਭਾਉ ਭਗਤ ਕਛ ਜਾਣੈ,
ਜੋ ਜਨ ਭਾਉ ਭਗਤ ਕਛ ਜਾਣੈ। ਜਨ ਦਾ ਅਰਥ ਅਸੀਂ ਕੀਤਾ ਹੈ ਦਾਸ। ਜਿਹੜਾ ਵੀ ਪਰਮਾਤਮਾ ਦਾ ਦਾਸ, ਜਿਹੜਾ ਵੀ ਪ੍ਰਭੂ ਦਾ ਦਾਸ, ਪਰਮਾਤਮਾ ਦੀ ਪ੍ਰੇਮਾ ਭਗਤੀ ਬਾਰੇ ਕੁਛ ਜਾਣਦਾ ਹੈ, ਜਿਹਨੂੰ ਇਹ ਸਮਝ ਹੈ ਕਿ ਪ੍ਰਭੂ ਦੀ ਪ੍ਰੇਮਾ ਭਗਤੀ ਕੀ ਹੈ, ਜਿਹਨੇ ਪ੍ਰੇਮਾ ਭਗਤੀ ਕੀਤੀ। ਇਹਦਾ ਅਰਥ ਜਾਣਨ ਦਾ ਅਰਥ ਕਿਤਾਬ ਪੜ੍ਹ ਕੇ ਨਹੀਂ ਕਰਨਾ, ਇਹਦਾ ਮਤਲਬ ਜਿਹਦੇ ਅੰਦਰ ਪ੍ਰੇਮਾ ਭਗਤੀ ਦੀ ਚਿਣਗ ਹੈ, ਜਿਹਨੇ ਮਹਿਸੂਸ ਕੀਤਾ ਪ੍ਰੇਮਾ ਭਗਤੀ ਕੀ ਹੈ। ਤੇ ਦਾਸ ਨੇ ਇੱਕ ਵਾਰ ਅਰਜ਼ ਕਿਹਾ ਸੀ ਕਿ ਜਦੋਂ ਇੱਕ ਇਸਤਰੀ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ, ਜਨਮ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪ੍ਰਸੂਤ ਦੀਆਂ ਪੀੜਾ ਨੇ, ਉਹ ਉਸ ਪੀੜਾ ਵਿੱਚ ਦਰਦ ਹੈ, ਉਹ ਪੀੜਾ ਵਿੱਚ ਇੱਕ ਚੀਕ ਹੈ। ਪਰ ਜਿਹਨੇ ਸੰਤਾਨ ਨੂੰ ਜਨਮ ਨਹੀਂ ਦਿੱਤਾ ਉਹਨੂੰ ਪ੍ਰਸੂਤ ਦੀ ਪੀੜਾ ਦਾ ਕੋਈ ਪਤਾ ਨਹੀਂ। ਜਿਹਨੇ ਕਦੀ ਗੁਰੂ ਦੇ ਪ੍ਰੇਮ 'ਚ ਭਿੱਜ ਕੇ ਦੋ ਅਥਰੂ ਨਹੀਂ ਸੱਟੇ, ਉਹਨੂੰ ਅਥਰਵਾਂ ਵਾਲੇ ਦੀ ਕਦਰ ਵੀ ਕੋਈ ਨਹੀਂ। ਜਿਹਨੇ ਜਾਣ ਲਿਆ ਥੋੜਾ ਜਿਹਾ ਉਸ ਪ੍ਰੇਮਾ ਭਗਤੀ ਨੂੰ, ਫਿਰ ਉਸਦੀ ਮੰਜ਼ਿਲ ਕੀ ਹੈ?
ਅਚਰਜ ਕਾਹੋ।
ਅੱਗੇ ਫਿਰ ਭਗਤ ਸਾਹਿਬ ਜੀ ਕਹਿ ਰਹੇ ਨੇ ਭਾਈ ਸੱਜਣੋ, ਸੱਚ ਇਹ ਵੇ ਤਾਂ ਕਹੋ ਉਸ ਲਈ ਅਚਰਜ ਕਾਹੋ। ਉਹਦੇ ਵਾਸਤੇ ਕੋਈ ਅਚਰਜ ਗੱਲ ਥੋੜਾ, ਜਿਹੜਾ ਪ੍ਰੇਮਾ ਭਗਤੀ ਕਰੇਗਾ ਭਾਈ ਉਹ ਮਿਲੇਗਾ, ਹੈਰਾਨੀ ਪ੍ਰਗਟ ਨਾ ਕਰੋ, ਉਹਦੇ ਵਿੱਚ ਜ਼ਰੂਰ ਸਮਾਏਗਾ।
ਜਿਉ ਜਲ ਜਲ ਮਹਿ ਪੈਸ ਨਾਲਕ ਸਾ।
ਦੇਖੋ ਇੱਥੇ ਭਗਤ ਸਾਹਿਬ ਫਿਰ ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਪਾਣੀ ਵਿੱਚ ਪੈਸ ਦਰ ਤੇ ਪੈ ਜਾਏ। ਮੰਨ ਲਓ ਇੱਕ ਅਸੀਂ ਗੜਵੀ ਪਾਣੀ ਦੀ ਭਰ ਲਈਏ ਤੇ ਵਗਦੇ ਕੋਈ ਦਰਿਆ ਵਿੱਚ ਸੱਟ ਦਈਏ, ਜਾਂ ਬਾਹਰੋਂ ਪਾਣੀ ਲਈਏ ਤੇ ਸਮੁੰਦਰ ਦੀਆਂ ਲਹਿਰਾਂ ਵੀ ਸੱਟ ਦਈਏ। ਸੱਚ ਇਹ ਵੇ ਕਿ ਜਿਹੜਾ ਪਾਣੀ ਇੱਕ ਵਾਰੀ ਪਾਣੀ ਵਿੱਚ ਮਿਲ ਜਾਏਗਾ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ, ਉਹ ਅਭੇਦ ਹੈ, ਉਹ ਉਸ ਵਿੱਚ ਲੀਨ ਹੋ ਗਿਆ ਹੈ।
ਤਿਉਂ ਢੋਰ ਮਿਲਿਓ ਜੋ ਲਾਹੋ।
ਉੱਥੇ ਫਿਰ ਬਚਨ ਕਰਦੇ ਨੇ ਕਹਿੰਦੇ ਤਿਉਂ ਢੋਰ ਮਿਲਿਓ ਜੁਲਾਹੋ, ਆਪਣੇ ਲਈ ਸ਼ਬਦ ਵਰਤਿਆ ਉਹਨਾਂ ਜੁਲਾਹਾ। ਕਹਿੰਦੇ ਨੇ ਜਿਵੇਂ ਭਾਈ, ਇਹ ਦੇਖੋ ਉਹਨਾਂ ਦੀ ਆਪਣੀ ਅਵਸਥਾ ਹੈ, ਮੈਂ ਤਾਂ ਬੇਨਤੀ ਕਰਨ ਲੱਗਾ ਕਿਉਂਕਿ ਇਹ ਸ਼ਬਦ ਉਹਨਾਂ ਦੇ ਜੀਵਨ ਨਾਲ, ਨਿੱਜੀ ਜੀਵਨ ਨਾਲ ਜੁੜਿਆ। ਪਰ ਨਿੱਜੀ ਜੀਵਨ ਨਾਲ ਜੁੜਿਆ ਹੋਇਆ ਸ਼ਬਦ ਵੀ ਸੱਚ ਇਵੇ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਸੰਬੰਧ ਵਿੱਚ, ਪਰਿਪੂਰਨ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਸੰਬੰਧ ਵਿੱਚ ਸਾਰੀ ਮਾਨਵਤਾ ਦੀ ਅਗਵਾਈ ਕਰੇਗਾ। ਉਹ ਕਹਿੰਦੇ ਨੇ ਦੇਖੋ ਪ੍ਰੇਮਾ ਭਗਤੀ ਜਿੱਥੇ ਪੈਦਾ ਹੋ ਜਾਏ ਸ਼ੱਕ ਨਹੀਂ ਉਹ ਮਿਲੇਗਾ, ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ। ਕਹਿਣ ਲੱਗੇ ਗੁਰ ਸਿੱਖੋ, ਇਸੇ ਤਰ੍ਹਾਂ ਜੁਲਾਹਾ ਮੈਂ ਢਲਕੇ, ਢਲਕੇ ਦਾ ਅਰਥ ਕਰਾਂਗੇ ਪਿਘਲ ਕੇ, ਜਿਹੜੀ ਮੈਂ ਮੇਰੀ ਸੀ ਹਉਮੈ ਦਾ ਤਿਆਗ ਕਰਕੇ, ਆਪਾਂ ਭਾਵ ਨੂੰ ਤਿਆਗ ਕੇ ਮੈਂ ਉਸ ਪਰਮਾਤਮਾ ਵਿੱਚ ਜਾ ਮਿਲਿਆ ਹਾਂ। ਆਪਣਾ ਉਹਨਾਂ ਦਾ ਤਜਰਬਾ ਹੈ। ਕਹਿੰਦੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਗਿਆ, ਇਸੇ ਤਰ੍ਹਾਂ ਭਾਈ ਸਿੱਖੋ ਕਿ ਅਸੀਂ ਉਸ ਪਰਿਪੂਰਨ ਪਰਮਾਤਮਾ ਵਿੱਚ, ਭਾਵੇਂ ਲੋਕ ਮੈਨੂੰ ਜੁਲਾਹਾ ਕਹਿੰਦੇ ਨੇ ਪਰ ਮੈਂ ਉਸ ਵਿੱਚ ਜਾ ਮਿਲਿਆ ਹਾਂ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹਨਾਂ ਨੇ ਆਪਣੀ ਅਭੇਦਤਾ ਬਾਰੇ ਵੀ ਬਚਨ ਕਹੇ। ਜਿਵੇਂ ਉਹਨਾਂ ਦਾ ਇੱਕ ਸ਼ਬਦ ਹੈ ਕਿ ਉਹਦੇ ਵਿੱਚ ਤੁਕਾਂ ਨੇ ਦੋ ਅਬ ਤੋਂ ਜਾਏ ਚੜੇ ਸਿੰਘਾਸਨ ਮਿਲਿਆ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈਖ ਹੈ ਕੋਈ ਨਾ ਸਕੇ ਪਛਾਣੀ ਏਕੋ ਹੈ ਜਿਹਨੂੰ ਸਾਹਿਬ ਨੇ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ ਜਿਵੇਂ ਪਾਣੀ ਪਾਣੀ ਵੀ ਸਮਾ ਜਾਂਦਾ ਹੈ ਭਗਤ ਜੀ ਕਹਿੰਦੇ ਜਿੱਥੇ ਪ੍ਰੇਮਾ ਭਗਤੀ ਹੈ ਉੱਥੇ ਚਿੰਤਾ ਮਤ ਕਰੋ ਵੀ ਉਹ ਅਭੇਦ ਨਹੀਂ ਹੋਇਆ ਉਹ ਪ੍ਰੇਮਾ ਭਗਤੀ ਵਾਲਾ ਮਿਲ ਗਿਆ ਜਿਵੇਂ ਪਾਣੀ ਵਿੱਚ ਮਿਲਿਆ ਹੋਇਆ ਪਾਣੀ ਨਹੀਂ ਨਿਕਸਦਾ ਇਸੇ ਤਰ੍ਹਾਂ ਪਿਆਰਿਓ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਹੜੀ ਇੱਕ ਜੋਤ ਮਿਲ ਗਈ ਕਿਵੇਂ ਵੱਖ ਕਰ ਸਕਨੇ ਕਹਿੰਦੇ ਨੇ ਮੇਰਾ ਆਪਣਾ ਤਜਰਬਾ ਕਬੀਰ ਸਾਹਿਬ ਜੀ ਦਾ ਤਜਰਬਾ ਕਹਿੰਦੇ ਨੇ ਇਸੇ ਤਰ੍ਹਾਂ ਮੈਂ ਜੁਲਾਹਾ ਢਲ ਕੇ ਮੈਂ ਮੇਰੀ ਨੂੰ ਤਿਆਗ ਕੇ ਪਿਘਲ ਕੇ ਉਸ ਪਿਆਰੇ ਪ੍ਰਭੂ ਵਿੱਚ ਅਭੇਦ ਖੋ ਗਿਆ ਹਾਂ
ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ
ਇੱਥੇ ਫਿਰ ਭਗਤ ਜੀ ਨੇ ਆਪਣੇ ਜੀਵਨ ਦੀ ਘਟਨਾ ਦੀ ਜ਼ਿਕਰ ਕੀਤਾ ਹੈ ਉਹ ਘਟਨਾ ਹੈ ਕਿ ਕਬੀਰ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸੱਚ ਏਵੇ ਉਸ ਮਹਾਂਪੁਰਖ ਨੇ ਆਪਣੀ ਜ਼ਿੰਦਗੀ ਦੇ ਕੋਈ ਵੀ ਤੱਥ ਜਿਹੜਾ ਉਹਨੂੰ ਪਰਦੇ ਥੱਲੇ ਨਹੀਂ ਰੱਖਿਆ ਐ ਸ਼ਰੇਆਮ ਧੁਰ ਕੀ ਬਾਣੀ 'ਚ ਰੱਬੀ ਹੁਕਮ 'ਚ ਉਹਨਾਂ ਉਚਾਰਿਆ ਜਿਵੇਂ ਮੈਂ ਦੋ ਤਿੰਨ ਉਦਾਹਰਨ ਆਪ ਜੀ ਦੇ ਦਿੰਦਾ ਕਬੀਰ ਸਾਹਿਬ ਦੇ ਘਰ ਰੋਟੀ ਚੱਲਦੀ ਹੈ ਪਰ ਜਿਹੜੀ ਮਾਂ ਦਾ ਤਮਾ ਉਹ ਕਬੀਰ ਸਾਹਿਬ ਦੇ ਸੰਤੋਸ਼ ਪੁਣੇ ਤੋਂ ਉੱਚਾ ਸੋਚਦੀ ਮਤਲਬ ਉਹ ਤਮੇ 'ਚ ਕਹਿ ਉਹਨਾਂ ਨੇ ਆਪਣੇ ਪਰਿਵਾਰ ਦੀ ਇਸ ਸਮੱਸਿਆ ਨੂੰ ਬਾਣੀ 'ਚ ਜ਼ਿਕਰ ਕਰ ਦਿੱਤਾ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗਰਾਈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਦੂਸਰਾ ਉਹਨਾਂ ਦਾ ਬਚਨ ਪੜ੍ਹਨਿਆ ਸੁਣੋ ਜਠਾਨੀ ਸੁਣੋ ਦਿਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਏ ਖੁਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ ਘਰ ਦੀ ਇੱਕ ਸਮੱਸਿਆ ਹੈ ਉਹਨੂੰ ਬਾਣੀ 'ਚ ਕਹਿ ਦਿੱਤਾ ਇੱਕ ਉਹਨਾਂ ਦਾ ਸ਼ਬਦ ਖੋਰ ਹੁੰਦਾ ਕਿ ਇੱਕ ਦੋ ਮੰਦਰ ਇੱਕ ਦੋ ਬਾਠ ਹਮਕੋ ਸਾਥਰ ਉਨਕੋ ਖਾਟ ਮੂੰਡ ਪਲੋਸ਼ ਕਮਰਬਦ ਪੋਥੀ ਹਮਕੋ ਚਾਬਨ ਉਨਕੋ ਰੋਟੀ ਕਹਿੰਦੇ ਨੇ ਇੱਥੇ ਦੋ ਤਾਂ ਘਰ 'ਚ ਆਉਂਦੇ ਪਏ ਨੇ ਸਾਧੂ ਮਹਾਂਪੁਰਖ ਕਮਾਈ ਵਾਲੇ ਇਹ ਚੇਤੇ ਰੱਖਿਓ ਪਖੰਡੀਆਂ ਦੇ ਨੇੜੇ ਕਬੀਰ ਸਾਹਿਬ ਨਹੀਂ ਜਾਂਦੇ ਕਿ ਪਖੰਡੀ ਭੀੜਾਂ ਲਾ ਕੇ ਆ ਜਾਣ ਜਿਹੜੇ ਆਪ ਕਹਿ ਰਹੇ ਨੇ ਕਿ ਹਰ ਕੇ ਸੰਤ ਨਾ ਆਖੀਆਂ ਉਹ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ ਉਹਦੇ ਘਰ 'ਚ ਠੱਗ ਤਾਂ ਨਹੀਂ ਰੋਟੀ ਖਾਂਦੇ ਇਹਦਾ ਮਤਲਬ ਪ੍ਰੇਮਾ ਭਗਤੀ ਵਾਲੇ ਜਗਿਆਸੂ ਆਉਂਦੇ ਨੇ ਕਹਿੰਦੇ ਨੇ ਇੱਕ ਦੋ ਘਰ 'ਚ ਬਿਠਾਉਂਦਾ ਇੱਕ ਦੋ ਬਾਹਰ ਤੋਰ ਆਉਂਦਾ ਉਹਨਾਂ ਨੂੰ ਰੋਟੀ ਦਿੰਦਾ ਸਾਨੂੰ ਚੱਬਣ ਵਾਸਤੇ ਛੋਲੇ ਮਿਲਦੇ ਨੇ ਉਹਨਾਂ ਨੂੰ ਖਾਟ ਮਿਲਦੀ ਅਸੀਂ ਜ਼ਮੀਨ 'ਤੇ ਸੋਨੇ ਮੈਂ ਬੇਨਤੀ ਕਰਾਂਗਾ ਕਬੀਰ ਸਾਹਿਬ ਨੇ ਇਸ ਗੱਲ ਨੂੰ ਵੀ ਬਾਣੀ 'ਚ ਲਿਖ ਦਿੱਤਾ ਧਿਆਨ ਨਾਲ ਸੁਣੀ ਜਾਇਓ ਫਿਰ ਇਹਨਾਂ 'ਤੇ ਜਦੋਂ ਤਸ਼ੱਦਦ ਹੁੰਦਾ ਉਹਨਾਂ ਨੇ ਦੋ ਘਟਨਾਵਾਂ ਆਪਣੇ ਤਨ ਦੇ ਤਸ਼ੱਦਦ ਦੀਆਂ ਵੀ ਬਾਣੀ 'ਚ ਲਿਖੀਆਂ ਨੇ ਇੱਕ ਤਾਂ ਹੈ ਕਿ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ ਉਹਦੇ 'ਚ ਜ਼ਿਕਰ ਕੀਤਾ ਦੂਜਾ ਅਸੀਂ ਬਚਨ ਪੜ੍ਹਨੇ ਭੁਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋਪ ਮੂੰਡ ਮੈਂ ਮਾਰਿਓ ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਮੇਰੇ ਉੱਤੇ ਖਾਤੀ ਚੜ੍ਹਾ ਕੇ ਮੈਨੂੰ ਕੁਚਲਣਾ ਚਾਹੁੰਦੇ ਯਾਦ ਰੱਖਿਓ ਉਹਨਾਂ ਨੇ ਨਿੱਜੀ ਜੀਵਨ ਵੀ ਅਤੇ ਮੈਂ ਅੱਜ ਸੁਬਹਾ ਸੋਚ ਰਿਹਾ ਸਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬਕਾਲੀ ਅਤੇ ਸਰਬਦੇਸ਼ੀ ਹੈ ਇਹ ਸਾਰੇ ਮਾਨੇ ਪਰ ਜਿਹੜੇ ਉਸ ਟਾਈਮ ਦੀ ਕਰੰਟ ਸ਼ਬਦ ਸਨ ਜਾਂ ਉਹ ਘਟਨਾਵਾਂ ਸਨ ਕਰੰਟ ਉਹਨਾਂ ਨੂੰ ਬਾਣੀ 'ਚ ਦਰਜ ਕੀਤਾ ਪਰ ਉਹ ਕਰੰਟ ਘਟਨਾਵਾਂ ਬਿਆਨ ਕਰਨ ਦੇ ਬਾਵਜੂਦ ਵੀ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਰਬਕਾਲੀ ਦੇ ਰੂਪ ਵਿੱਚ ਵਿਆਖਿਆ ਕਰਦਾ ਇਹਨੂੰ ਥੋੜ੍ਹਾ ਜਿਹਾ ਫਿਰ ਸਮਝਿਓ ਬਾਬਰ ਦਾ ਹਮਲਾ ਉਦੋਂ ਹੋਇਆ ਪਰ ਸ਼ਬਦ ਤਾਂ ਅੱਧ ਵਿੱਚ ਪੜਿਆ ਜਾਂਦਾ ਹੈ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਉਹ ਤਾਂ ਟਾਈਮ ਦੀ ਇੱਥੋਂ ਤੱਕ ਟਾਈਮ ਵੀ ਕਹਿ ਦਿੱਤਾ ਆਮਨ 78 ਜਾਨ 97 ਪਰ ਉਸ ਟਾਈਮ ਦੀ ਘਟਨਾ ਦਾ ਜ਼ਿਕਰ ਕਰਦਾ ਸ਼ਬਦ ਵੀ ਉਹ ਜੁਗੋ ਜੁਗ ਅਟਲ ਗਿਆਨ ਦੀ ਅਗਵਾਈ ਕਰ ਰਿਹਾ ਹੈ ਸੁਲੀ ਤੇ ਨਾਰਾਇਣ ਰਾਖ ਉਸ ਵੇਲੇ ਦੀ ਘਟਨਾ ਹੈ ਪਰ ਅੱਜ ਜੁਗੋ ਜੁਗ ਅਟਲ ਅਗਵਾਈ ਅੱਜ ਵੀ ਕਰ ਰਿਹਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਉਹ ਟਾਈਮ ਦਾ ਜ਼ਿਕਰ ਹੈ ਮੇਰੀ ਬੇਨਤੀ ਸ਼ਾਇਦ ਸਮਝ ਗਏ ਤੁਸੀਂ ਕਿ ਜਿਹੜੇ ਸ਼ਬਦ ਨਿੱਜੀ ਰੂਪ ਚ ਨੇ ਉਸ ਵਕਤ ਨਾਲ ਜੁੜੀਆਂ ਘਟਨਾਵਾਂ ਨਾਲ ਸੰਬੰਧਿਤ ਨੇ ਪਿਆਰਿਓ ਉਸ ਵਕਤ ਦੀ ਵਿਆਖਿਆ ਕਰਦੇ ਕੋਈ ਵਕਤ ਤੋਂ ਪਾਰ ਅੱਜ ਵੀ ਉਹ ਸ਼ਬਦ ਜਿਹੜੇ ਨੇ ਉਹਨੇ ਸਾਰਥਕ ਨੇ ਮੈਂ ਬੇਨਤੀ ਕਰਾਂਗਾ ਕਬੀਰ ਸਾਹਿਬ ਇਹ ਸ਼ਬਦ ਜਿਹੜਾ ਕਹਿਣ ਲੱਗਾ ਸਾਰੀ ਜ਼ਿੰਦਗੀ ਰਹੇ ਨੇ ਕਾਂਸ਼ੀ ਦੀ ਧਰਤੀ ਜਿਹਨੂੰ ਬਨਾਰਸ ਤੇ ਵਾਰਾਣਸੀ ਵੀ ਕਿਹਾ ਜਾਂਦਾ ਹੈ ਵਾਰਾਣਸੀ ਤਾਂ ਕਹਿੰਦੇ ਹਾਂ ਕਿ ਇੱਕ ਵਾਰਨ ਔਰ ਅਸੀਂ ਨਦੀ ਦੇ ਵਿਚਕਾਰ ਜਿਹੜਾ ਉਹ ਸ਼ਹਿਰ ਹੈ ਵਾਰਾਣਸੀ ਇਹਦੇ ਬਾਰੇ ਕਿਹਾ ਜਾਂਦਾ ਹੈ ਸ਼ਿਵ ਨਗਰੀ ਹੈ ਮੈਂ ਬੇਨਤੀ ਕਰਾਂਗਾ ਜਿੰਨੇ ਘਰਾਂ 'ਚ ਸੁਣਦੇ ਹੋਣ ਇਹਨੂੰ ਦਵੈਸ਼ 'ਚ ਲੈ ਕੇ ਅਰਥ ਨਾ ਸਮਝਣ ਤੇ ਨਾ ਕਿਸੇ ਦੇ ਧਰਮ ਅਸਥਾਨ ਦਾ ਮਜ਼ਾਕ ਉਡਾਉਣ ਲਈ ਪਰ ਜੋ ਗੁਰਮਤ ਨੇ ਤੱਤ ਕਿਹਾ ਹੈ ਉਹ ਸਾਰੀ ਜ਼ਿੰਦਗੀ ਬਨਾਰਸ ਰਹੇ ਜਦੋਂ ਅੰਤਲਾ ਸਮਾਂ ਕਬੀਰ ਸਾਹਿਬ ਦਾ ਆਇਆ ਤੇ ਇਹਨਾਂ ਨੇ ਕਾਂਸ਼ੀ ਨੂੰ ਬਨਾਰਸ ਨੂੰ ਤਿਆਗ ਦਿੱਤਾ ਤੇ ਆਪ ਇਹ ਮਗਹਰ ਦੀ ਧਰੀ ਧਰਤੀ ਤੇ ਚਲੇ ਗਏ ਗੋਰਖਪੁਰ ਦੇ ਨਜ਼ਦੀਕ ਹੈ ਮਗਹਰ ਦੀ ਧਰਤੀ ਜਿੱਥੇ ਕਬੀਰ ਸਾਹਿਬ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਦਾਸ ਉਸ ਜਗ੍ਹਾ ਦੇ ਦਰਸ਼ਨ ਵੀ ਕੀਤੇ ਨੇ ਹੋ ਸਕਦਾ ਉੱਥੋਂ ਤੱਕ ਸੰਗਤ ਸੁਣ ਰਹੀ ਹੋਵੇ ਇੱਕ ਪਾਸੇ ਕਬੀਰ ਦਿਓਰਾਖ ਹੈ ਤੇ ਦੂਜੇ ਪਾਸੇ ਕਮਾਲੀ ਕਮਾਲਾ ਇੱਕ ਦਰਬਾਰ ਸਾਂਝੀ ਦੂਜੇ ਪਾਸੇ ਮੁਸਲਮਾਨ ਵੀਰਾਂ ਨੇ ਕਬਰ ਬਣਾਈ ਹੈ ਪਰ ਜਿਹੜੇ ਦਿਓਰੇ ਵਾਲੇ ਨੇ ਉਹਨਾਂ ਨੇ ਦਰਵਾਜ਼ੇ ਉੱਤੇ ਲਿਖ ਕੇ ਲਾਇਆ ਹੈ ਕਿ ਕਬੀਰ ਇੱਕ ਵਿਚਾਰ ਕ੍ਰਾਂਤੀਕਾਰੀ ਵਿਚਾਰਧਾਰਾ ਕਾ ਨਾਮ ਹੈ ਕਬੀਰ ਇੱਕ ਵਿਚਾਰ ਹੈ ਠੀਕ ਉਹਨਾਂ ਦੇ ਖਿਆਲ ਕਬੀਰ ਸਾਹਿਬ ਸਾਰੀ ਜ਼ਿੰਦਗੀ ਬਨਾਰਸ ਰਹੇ ਅੰਤਲੇ ਸਮੇਂ ਮਗਰ ਆ ਗਏ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਜੋ ਮੈਂ ਅਰਜ਼ ਕਰਨੀ ਚਾਹੁੰਦਾ ਬਨਾਰਸ ਬਾਰੇ ਇਹ ਤੱਤ ਹੈ ਕਿ ਇੱਥੇ ਵਰ ਮਿਲਿਆ ਕਿ ਜਿਹੜਾ ਇੱਥੇ ਮਰੇਗਾ ਉਹ ਪਾਪੀ ਬੰਦਾ ਵੀ ਮੁਕਤ ਹੋ ਜਾਏਗਾ ਤੇ ਜਿਹੜਾ ਮਗਰ ਦੀ ਧਰਤੀ ਤੇ ਮਰੇਗਾ ਉਹ ਪੁੰਨੀ ਬੰਦਾ ਵੀ ਖੋਤੇ ਦੀ ਜੂਨ 'ਚ ਪਏਗਾ ਉਹ ਗਧੇ ਦੀ ਜੂਨ 'ਚ ਪਏਗਾ ਜੋ ਸੁਣਿਆ ਜਾਂਦਾ ਕਬੀਰ ਸਾਹਿਬ ਨੇ ਕਿਹਾ ਜੇ ਜਿਹੜਾ ਅੱਜ ਸ਼ਬਦ ਹੈ ਜੇ ਮੈਂ ਬਨਾਰਸ 'ਚ ਮਰਨਾ ਮੁਕਤ ਹੋਣਾ ਤੇ ਫਿਰ ਰੱਬਾ ਤੇਰੀ ਭਗਤੀ ਦੀ ਕੀ ਗੱਲ ਰਹਿ ਗਈ ਫਿਰ ਤਾਂ ਨਿਹੋਰਾ ਹੀ ਰਹਿ ਗਿਆ ਆਸਾਨ ਹੀ ਰਹਿ ਗਿਆ ਨਾ ਤੇਰਾ ਇਹ ਕਿਹਾ ਜਾਂਦਾ ਵੀ ਇੱਥੇ ਤਾਂ ਵਰ ਮਿਲਿਆ ਭਗਤ ਜੀ ਮਗਰ ਚਲੇ ਗਏ ਤੇ ਉੱਥੇ ਜਾ ਕੇ ਪ੍ਰਾਣ ਤਿਆਗਣ ਤੋਂ ਪਹਿਲਾਂ ਸ਼ਬਦ ਕਹਿ ਰਹੇ ਨੇ ਦੁਨੀਆਂ ਦੇ ਲੋਕ ਸੱਚ ਇਹ ਜੇ ਅੰਦਰ ਭਗਤੀ ਸਿਮਰਨ ਨਹੀਂ ਜੇ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਨਹੀਂ ਤੇ ਭਾਵੇਂ ਬਨਾਰਸ ਵਿੱਚ ਕੋਈ ਤਨ ਤਿਆਗ ਜਾਏ ਨਰਕ ਤੋਂ ਬਚ ਸਕਦਾ ਹੀ ਨਹੀਂ ਜਿਹੜੇ ਅੰਦਰ ਪ੍ਰੇਮਾ ਭਗਤੀ ਹੈ ਉਹ ਮਗਰ ਵਿੱਚ ਤਨ ਤਿਆਗ ਜਾਏ ਨਰਕ ਉਹਨੂੰ ਕਦੀ ਸਾੜ ਸਕਦਾ ਹੀ ਨਹੀਂ ਸਿਰਫ ਗੱਲ ਹੈ ਪ੍ਰੇਮਾ ਭਗਤੀ ਦੀ ਮਹਾਰਾਜ ਜੀ ਨੇ ਦੇਖੋ ਅੱਜ ਇਹ ਸ਼ਬਦ ਕਿਹਾ ਹੈ ਜਿਹੜਾ ਅਸੀਂ ਅੰਮ੍ਰਿਤ ਬਚਨ ਪੜ੍ਹ ਰਹੇ ਜਦੋਂ ਤੁਰੇ ਲੋਕਾਂ ਕਿਹਾ ਵੀ ਮਤ ਦਾ ਭੋਲਾ ਹੀ ਜੇ ਮੁਕਤੀ ਦਾ ਵੇਲਾ ਆਇਆ ਤੇ ਬਨਾਰਸ ਛੱਡ ਬਿਠ ਉੱਥੇ ਫਿਰ ਭਗਤ ਜੀ ਕਹਿ ਰਹੇ ਨੇ ਲੋਕੋ ਮੈਂ ਸੱਚਮੁੱਚ ਮਤ ਦਾ ਬੜਾ ਭੋਲਾ ਹਾਂ ਮੈਨੂੰ ਕੁਛ ਸਮਝ ਨਹੀਂ
ਜੋ ਤਨ ਕਾਸੇ ਤਦ ਹੈ ਕਬੀਰਾ ਰਮਈਆ ਕਹਾਣ ਹੋਰਾ
ਜੇ ਮੈਂ ਕਾਸ਼ੀ ਵਿੱਚ ਤਨ ਤਿਆਗਨਾ ਵਾਂ ਤੇ ਫਿਰ ਪਰਮਾਤਮਾ ਤੇਰੀ ਭਗਤੀ ਦਾ ਕੀ ਅਰਥ ਹੋਇਆ ਲੋਕਾਂ ਤੇ ਇਹੀ ਕਹਿਣਾ ਕਬੀਰ ਤਾਂ ਮੁਕਤ ਹੋ ਗਿਆ ਕਿਉਂਕਿ ਧਰਤੀ ਨੂੰ ਵਰ ਮਿਲੇ ਗੱਲ ਸੁਣਿਓ ਬੜੀ ਸੁਚੇਤਤਾ ਵਰਤੀ ਕਹਿੰਦੇ ਜੇ ਇੱਥੇ ਪ੍ਰਾਣ ਤਿਆਗੇ ਲੋਕਾਂ ਕਹਿਣਾ ਵੀ ਇਹ ਤਾਂ ਮੁਕਤ ਹੋ ਗਿਆ ਕਿਉਂਕਿ ਧਰਤੀ ਨੂੰ ਵਰ ਮਿਲਿਆ ਉਹ ਕਹਿੰਦੇ ਮੈਂ ਨੀ ਵਰ ਵਾਲੀ ਧਰਤੀ ਤੇ ਆਪਣੇ ਪ੍ਰਾਣ ਤਿਆਗਣੇ ਮੈਂ ਤਾਂ ਉੱਥੇ ਤਿਆਰ ਆਗਾਂਗਾ ਜਿੱਥੇ ਸਰਾਪੀ ਧਰਤੀ ਮਗਰ ਦੀ ਧਰਤੀ ਸਰਾਪੀ ਹੈ ਕਹਿੰਦੇ ਮੈਂ ਤਾਂ ਉੱਥੇ ਮਰਾਂਗਾ ਲੋਕਾਂ ਕਿਹਾ ਵੀ ਸਾਰੀ ਜ਼ਿੰਦਗੀ ਪੁੱਠੇ ਕੰਮ ਕਰਦਾ ਰਿਹਾ ਹੁਣ ਮਰਨ ਵੇਲੇ ਤੇ ਸਮਝ ਇਹੀ ਸੁਭਾਅ ਹੈ ਨਾ ਉਹਨਾਂ ਨੇ ਇੱਕ ਸ਼ਬਦ ਵਚਨ ਵੀ ਕਿਹਾ ਕਿ ਜਿਉਂ ਜਲ ਛੋਟ ਬਾਹਰ ਪਿਓ ਮੀਨਾ ਪੂਰਬ ਜਨਮ ਕੋ ਤਪ ਕਾ ਖੀਨਾ ਉਹਦੇ ਵਿੱਚ ਤੁਕਾਂ ਨੇ ਬਹੁਤ ਬਰਸ ਤਪ ਕੀਆ ਕਾਸ਼ੀ ਮਰਨ ਭਇਆ ਮਗਹਰ ਕੀ ਬਾਸੀ ਕਹਿੰਦੇ ਹੁਣ ਤਾਂ ਟਿਕ ਮਰਨ ਦਾ ਵੇਲਾ ਮੁਕਤੀ ਦਾ ਵੇਲਾ ਕਹਿੰਦਾ ਨਾ ਮੈਂ ਤਾਂ ਮਗਰ ਮਰੂੰਗਾ ਜਾ ਕੇ ਸੱਚ ਇਹ ਜੇ ਬਾਬਾ ਲੈਂਦੇ ਨੂੰ ਪਾਣੀ ਦਿੰਦਾ ਸੀ ਦੁਨੀਆਂ ਚੜ੍ਹਦੇ ਨੂੰ ਦਿੰਦੀ ਸੀ ਆਪਾਂ ਨਾ ਕਿਤੇ ਰੀਸ ਕਰ ਬੈਠੀਏ ਚੇਤੇ ਰੱਖਿਓ ਬੰਦਗੀ ਵਾਲਾ ਤੁਰੇ ਸਿਮਰਨ ਵਾਲਾ ਤੁਰੇ ਜਿਹਨੇ ਰੱਬ ਨੂੰ ਸਾਖਿਆਂ ਦੇਖਿਆ ਉਹ ਕਹੇਗਾ ਹਾਂ ਮੈਂ ਨਰਕ ਦੇ ਨੇੜੇ ਵੀ ਲੰਘਾਂਗਾ ਤੂੰ ਨਰਕ ਨੂੰ ਸੜਨ ਦੀ ਗੱਲ ਕਹਿੰਦਾ ਭਗਤੀ ਕਰਨ ਵਾਲਾ ਨਰਕ ਦੇ ਨੇੜੇ ਲੰਘੋ ਤੇ ਨਰਕ ਵੀ ਠੰਡੇ ਹੋ ਜਾਂਦੇ ਬੇਨਤੀ ਹੈ ਕਬੀਰ ਸਾਹਿਬ ਨੇ ਕਿਹਾ ਨਹੀਂ ਜੇ ਮੈਂ ਕਾਂਸ਼ੀ 'ਚ ਬੌਡੀ ਤਿਆਗ ਦਿੱਤੀ ਤੇ ਮੇਰੀ ਹਿਸਟਰੀ 'ਚ ਲਿਖਿਆ ਜਾਏਗਾ ਕਿ ਕਬੀਰ ਜੁਲਾਹਾਂ ਤਾਂ ਮੁੱਕ ਤੋਆ ਕਿਉਂਕਿ ਇਸ ਨਗਰੀ ਨੂੰ ਵਰ ਮਿਲਿਆ ਸੀ। ਕਹਿੰਦਾ ਮੈਂ ਵਰ ਵਾਰੀ ਨਗਰੀ ਚ ਆਪਣਾ ਤਨ ਨਹੀਂ ਤਿਆਗਣਾ। ਤੇ ਲੋਕਾਂ ਕਿਹਾ ਮਤ ਦਿਆ ਖੋਲਿਆ, ਮਤ ਦਿਆ ਝੱਲਿਆ। ਇਹ ਸ਼ਬਦ ਕਬੀਰ ਜੀ ਕਹਿੰਦੇ ਮੇਰੇ ਲਈ ਵਰਤੇ ਹਨ।
ਰਹਾਓ ਕਹਿਤ ਕਬੀਰ ਸੁਨ ਹੋਰੇ ਲੋਏ, ਪਰਮ ਨਾ ਭੁੱਲ ਕੋਈ।
ਮਗਰ ਦੀ ਧਰਤੀ ਤੇ ਕਬੀਰ ਸਾਹਿਬ ਜਾਂਦੇ ਨੇ, ਉੱਥੇ ਕੋਈ ਸਮਾਂ ਜੀਵਤ ਰਹਿੰਦੇ ਨੇ। ਉਂਝ ਮੈਂ ਬੇਨਤੀ ਕਰ ਦਿਆਂਗਾ ਕਿ ਗੁਰਬਾਣੀ ਵਿੱਚ ਮੁਕਤੀ ਦਾ ਕੰਸੈਪਟ ਜਿਹੜਾ ਹੈ ਇਹਨੂੰ ਮਰਨ ਨਾਲ ਜੋੜ ਕੇ ਨਾ ਦੇਖਿਓ। ਗੁਰਬਾਣੀ ਵਿੱਚ ਮੁਕਤੀ ਹੈ, ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਹਰ ਕਿਸੋਕ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਉਹ ਨਾਨੇ ਜੀ ਛੱਡ ਕੇ ਬਨਾਰਸ ਦੀ ਧਰਤੀ ਤੇ ਮਗਰ ਆ ਗਏ, ਇੱਥੇ ਪ੍ਰਾਣ ਤਿਆਗਦੇ ਨੇ, ਪਰ ਉਹ ਨਾਲ ਬਾਣੀ ਚ ਇਹ ਸ਼ਬਦ ਕਰ ਗਏ ਨੇ, ਦਰਜ ਕਰ ਗਏ ਕਿ ਦੁਨੀਆਂ ਦੇ ਲੋਕੋ ਇਸ ਭਰਮ ਤੋਂ, ਇਸ ਭੁਲੇਖੇ ਤੋਂ ਤੁਸੀਂ ਉੱਪਰ ਉੱਠ ਜਾਓ, ਇਸ ਭਰਮ ਨੂੰ ਕੱਢ ਦਿਓ ਕਿ ਕਿਸੇ ਥਾਂ ਤੇ ਹੁਣ ਬੰਦਾ ਸਾਰੀ ਜ਼ਿੰਦਗੀ ਪਾਪ ਕੀਤੇ ਰੱਜ ਕੇ, ਤੇ ਉਹ ਕਹਿ ਜੀ ਮਰਦੇ ਸਮੇਂ ਲੈ ਜਾਓ ਫਲਾਣੇ ਤੀਰਥ ਤੇ ਲੈ ਜਾਓ, ਮੁਕਤ ਹੋ ਜਾਏਗਾ। ਅਸੀਂ ਮੰਨਦੇ ਹਾਂ, ਅਸੀਂ ਜਿਉਂਦਿਆਂ ਨੂੰ ਵੀ ਚੁੱਕੀ ਫਿਰਨੇ ਆ, ਤੇ ਜਿਹੜੇ ਮਰ ਜਾਂਦੇ ਨੇ ਪ੍ਰਦੇਸ਼ਾਂ ਚੋਂ ਹੱਡੀਆਂ ਚੁੱਕ ਕੇ ਤੁਰਿਆ ਹੁੰਦਾ, ਮੈਂ ਜੀ ਹਰਿਦੁਆਰ ਲਿਜਾਣਾ, ਇਹਨੇ ਮੁਕਤ ਹੋ ਜਾਣਾ, ਕੋਈ ਕਿਸੇ ਤੀਰਥ ਤੇ ਤੁਰਿਆ ਬੈਠਾ। ਆਪਾਂ ਵੀ ਸਿੱਖ ਇਹੀ ਕਰਨੇ ਆ ਨਾ, ਸਮਝੋ ਗੁਰਮੁਖੋ। ਮਹਾਰਾਜ ਨੇ ਕਿਹਾ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੇ ਹੜੰਬੈ ਸਗਲੀ ਸਹਿਨ ਤਰਾਈ। ਤੋ ਗੁਰੂ ਦੀ ਭਗਤੀ ਕਰੋ, ਪ੍ਰੇਮਾ ਭਗਤੀ ਕਰ। ਹੁਣ ਪ੍ਰੇਮਾ ਭਗਤੀ ਤੋਂ ਬਿਨਾਂ ਕੱਲਾ ਖੰਡਨ ਕਰੀ ਜਾਣਾ। ਮਹਾਰਾਜ ਨੇ ਕਿਹਾ ਜੀ ਆਪ ਤਾਂ ਸਿਮਰਨ ਕੀਤਾ ਨੀ, ਫਿਰ ਖੰਡਨ ਕਿਉਂ ਕਰਨ ਤੁਰ ਪਏ? ਬੇਨਤੀ ਹੈ ਪਹਿਲੀ ਗੁਰੂ ਜੀ ਨੇ ਗੱਲ ਕਹੀ ਜਿਹਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹਨੇ ਸਿਮਰਨ ਨੂੰ ਜਾਣਿਆ। ਕਹਿੰਦੇ ਨੇ ਸੁਣੋ ਲੋਕੋ ਮੇਰੀ ਗੱਲ, ਇਸ ਭਰਮ ਨੂੰ ਆਪਣੇ ਅੰਦਰੋਂ ਦੂਰ ਕਰੋ।
ਕਿਆ ਕਾਸੇ ਕਿਆ ਓ ਕਰ ਮਗਹਰ ਰਾਮ ਹਿਰਦੈ ਜਾ ਹੋਏ।
ਕੀ ਕਾਸ਼ੀ ਦੀ ਧਰਤੀ ਤੇ ਕੀ ਮਗਹਰ ਦੀ ਕਲਰੀ ਧਰਤੀ, ਜੇ ਸੀਨੇ ਵਿੱਚ ਵਾਹਿਗੁਰੂ ਜੀ ਹੋਵੇ, ਕਾਸ਼ੀ ਹੋਵੇ, ਮਗਰ ਹੋਵੇ, ਭਗਤ ਸਾਰੀਆਂ ਥਾਵਾਂ ਤੇ ਪ੍ਰਵਾਨ ਹੈ। ਇਹਦਾ ਮਤਲਬ ਸਿਰਫ ਇਹ ਸੀ ਅੱਜ ਦੇ ਸ਼ਬਦ ਦਾ ਕਿ ਪ੍ਰੇਮਾ ਭਗਤੀ ਨਾਲ ਜੁੜੀਏ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ, ਹਰ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਇਸ ਸਾਲ ਵੀ ਸਨਮਾਨਯੋਗ ਸਿੰਘ ਸਾਹਿਬਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸ਼੍ਰੀ ਦਰਬਾਰ ਸਾਹਿਬ, ਜੋ ਹਰ ਸਾਲ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਇਸ ਵਾਰ ਤਕਰੀਬਨ 11 ਦਿਨ 5 ਤੋਂ ਲੈ ਕੇ ਅੱਜ ਤੱਕ ਆਪ ਜੀ ਦੇ ਦਰਸ਼ਨ ਕੀਤੇ। ਮੈਂ ਜਿਨ੍ਹਾਂ ਜਿਨ੍ਹਾਂ ਨੇ ਕਥਾ ਵਿਚਾਰ ਸੁਣੀ, ਜਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਹੈ, ਯਤਨ ਕਰੋ, ਮੇਰੇ ਲਈ ਅਰਦਾਸ ਕਰੋ, ਮੈਂ ਵੀ ਕਮਾਵਾਂ ਅਤੇ ਤੁਸੀਂ ਵੀ ਯਤਨ ਕਰੋ, ਆਪਾਂ ਤੁਰੀਏ। ਸਿੱਖ ਇੱਕ ਜੀਵਨ ਮਾਰਗ ਹੈ, ਜੀਵਨ ਜਾਚਕ ਹੈ। ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਬਜ਼ੁਰਗ ਸਾਡੇ ਗਿਆਨੀ ਮੋਹਨ ਸਿੰਘ ਜੀ, ਉਹ ਵੀ ਆਪ ਜੀ ਦੇ ਸਨਮੁਖ ਆਏ ਨੇ। ਬਸ ਮੈਂ ਸਮੁੱਚੇ ਪ੍ਰਬੰਧ ਦਾ, ਪ੍ਰਬੰਧਕ ਕਮੇਟੀ ਦਾ, ਸਮੁੱਚੇ ਅਦਾਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅਤੇ ਇੱਕ ਅਰਦਾਸ ਮੇਰੇ ਲਈ ਕਰਿਓ ਸੱਚੇ ਪਾਤਸ਼ਾਹ, ਜੋ ਸਟੇਜ 'ਤੇ ਕਹਿੰਦੇ ਹਾਂ, ਦੁਨੀਆਂ ਜੋ ਮਰਜ਼ੀ ਸਾਡੀ ਜ਼ਿੰਦਗੀ ਦੇ ਅਰਥ ਕਰੇ, ਜੋ ਸਟੇਜ 'ਤੇ ਕਹਿੰਦੇ ਹਾਂ, ਜ਼ਮੀਰ ਅਤੇ ਆਤਮਾ ਦੇ ਤੌਰ 'ਤੇ ਸਾਨੂੰ ਕਮਾਣ ਦੀ ਦਾਤ ਬਖਸ਼। ਇੰਨੇ ਦਿਨ ਗੁਰੂ ਰਾਮਦਾਸ ਸੋਢੀ ਸੁਲਤਾਨ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਦੇ ਹਾਂ, ਖੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਸਾਧ ਸੰਗਤ ਜੀ। ਆਓ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਸ਼ਬਦ ਦੇ ਅੰਤਲੇ ਬਚਨਾਂ ਦਾ ਪਾਠ ਸਰਵਣ ਕਰੀਏ ਜੀ।
ਕਹਿਤ ਕਬੀਰ ਸੁਰ ਹੋ ਲੇ ਲੋਏ, ਪਰਮ ਨਾ ਭੁੱਲ ਕੋਈ। ਕਿਆ ਕਾਸੇ ਕਿਆ ਉਖਰ ਮਗਹਰ ਰਾਮ ਹਿਰਦੈ ਜਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।